නීති කිරීම හැ කල රක
සාරේ ගුරුමක් ප්‍යාරේ ਚਾਰ ਸਹਿਤ ਇੱਕ ਵਾਰ ਆਖੋ
ਸਤਨਾਮ ਸ੍ਰੀ
ਵਾਹਿਗੁਰੂ ਇੱਕ ਵਾਰ ਫਿਰ ਆਖੋ
ਸਤਨਾਮ ਸ੍ਰੀ
ਵਾਹਿਗੁਰੂ ਸ਼ਕਤੀ ਉਸ ਈਸ਼ਵਰ ਦੀ ਹੈ ਤਮਾਮ ਸ਼ਕਤੀਆਂ ਉਸ ਦੇ ਅਧੀਨ ਨੇ ਜਿਵੇਂ ਉਹ ਜੀਵਾਂ ਨੂੰ ਦਾਤਾਂ ਦਿੰਦਾ ਹੈ ਐਵੇਂ ਹੀ ਜਦੋਂ ਉਹ ਚਾਹੇ ਜਿਸ ਵਿੱਚ ਚਾਹੇ ਆਪਣੀ ਸ਼ਕਤੀ ਰੱਖ ਦਿੰਦਾ ਜਿਸ ਵਿੱਚ ਉਸਦੀ ਜੋ ਸ਼ਕਤੀ ਆ ਗਈ ਉਸਨੇ ਵੈਸੇ ਵੈਸੇ ਕੰਮ ਕੀਤੇ ਆਪ ਦੇਖਦੇ ਹੋ ਗੁਰੂ ਨਾਨਕ ਸਾਹਿਬ ਦੇ ਕਹੇ ਹੋਏ ਬਚਨ ਜਿਨ੍ਹਾਂ ਨੂੰ ਆਪ ਸੁਣਦੇ ਹੋ ਕਿ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵ ਹੈ ਤਿਸ ਦੇਹੀ ਜੋ ਉਸਨੂੰ ਪਾ ਜਾਏ ਉਸਨੂੰ ਦਾਤ ਦੇ ਦਿੰਦਾ ਹੈ ਜੋ ਉਸਨੂੰ ਪਾ ਜਾਏ ਉਸਨੂੰ ਸ਼ਕਤੀ ਦੇ ਦਿੰਦਾ ਹੈ ਐਸੀ ਸ਼ਕਤੀ ਕਿ ਤੁਸੀਂ ਚਾਹੋ ਤੁਹਾਡੇ ਅੰਦਰ ਸੰਕਲਪ ਆ ਜਾਏ ਕਿਸੇ ਮਹਿਲ ਵੱਲ ਦੇਖ ਕੇ ਕਹੋ ਕਿ ਦੀਵਾਰਾਂ ਪਾਟ ਜਾਣ ਇਸ ਦੀਆਂ ਤਾਂ ਤੁਹਾਡੀ ਦ੍ਰਿਸ਼ਟੀ ਵਿੱਚ ਉਹ ਇੰਨੀ ਸ਼ਕਤੀ ਪੈਦਾ ਕਰ ਦਿੰਦਾ ਹੈ ਕਿ ਉਸ ਮਹਿਲ ਦੀਆਂ ਦੀਵਾਰਾਂ ਪਾਟ ਜਾਣਗੀਆਂ ਤੁਸੀਂ ਚਾਹੋ ਤੁਹਾਡੇ ਅੰਦਰ ਸ਼ਕਤੀ ਆ ਜਾਏ ਜੈਸੇ ਬਾਣੀ ਨੇ ਇੱਕ ਅਵਸਥਾ ਕਹੀ ਹੈ ਜਦੋਂ ਵਿਅਕਤੀ ਸੁੰਨ ਵਿੱਚ ਪਹੁੰਚ ਜਾਂਦਾ ਹੈ ਉਦੋਂ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ ਔਰ ਸੁੰਨ ਇੱਕ ਐਸੀ ਅਵਸਥਾ ਹੈ ਜਿਸ ਵਿੱਚ ਜਾ ਕੇ ਸਭ ਭੁੱਲ ਜਾਂਦਾ ਹੈ ਕੁਝ ਯਾਦ ਨਹੀਂ ਰਹਿੰਦਾ ਕੋਈ ਗਤੀ ਨਹੀਂ ਜੈਸੇ ਕਈ ਵਾਰ ਤੁਹਾਡੇ ਸਰੀਰ ਦੇ ਅੰਗ ਜ਼ਿਆਦਾ ਠੰਡ ਨਾਲ ਉਹਨਾਂ 'ਚ ਖੂਨ ਦੀ ਗਤੀ ਰੁਕ ਜਾਏ ਅਤੇ ਤੁਸੀਂ ਕਹਿੰਦੇ ਹੋ ਸੁੰਨ ਹੋ ਗਏ ਐਵੇਂ ਹੀ ਮਨ ਵਿੱਚ ਸੰਕਲਪਾਂ ਵਿਕਲਪਾਂ ਦੀ ਗਤੀ ਰੁਕ ਜਾਏ ਜੀਵ ਵਿਚਾਰ ਸ਼ੂਨੇ ਹੋ ਜਾਏ ਕੋਈ ਵਿਚਾਰ ਕੋਈ ਸੰਕਲਪ ਵਿਕਲਪ ਮਨ ਵਿੱਚ ਨਾ ਰਹੇ ਉਹ ਸੁੰਨ ਦੀ ਅਵਸਥਾ ਹੈ ਜਦੋਂ ਜੀਵ ਸੁੰਨ ਵਿੱਚ ਪਹੁੰਚਦਾ ਹੈ ਕਿਉਂਕਿ ਸਭ ਕੁਝ ਸੁੰਨ ਤੋਂ ਪੈਦਾ ਹੋਇਆ ਹੈ ਜਦੋਂ ਸੰਸਾਰ 'ਤੇ ਕੁਝ ਨਹੀਂ ਸੀ ਉਦੋਂ ਸੁੰਨ ਸੀ ਕੋਈ ਗਤੀਸ਼ੀਲ ਨਹੀਂ ਸੀ ਚੰਦ ਤਾਰੇ ਸੂਰਜ ਦਿਨ ਰਾਤ ਧਰਤੀ ਕੁਝ ਦਿਖਾਈ ਨਹੀਂ ਸੀ ਦਿੰਦਾ ਸਭ ਸੁੰਨ ਸੀ ਇਸ ਸੁੰਨ ਤੋਂ ਉਸਨੇ ਸੰਸਾਰ ਦੀ ਰਚਨਾ ਕੀਤੀ ਜਦੋਂ ਕੋਈ ਮੁੜ ਆਪਣੀ ਬਿਰਤੀ ਨੂੰ ਪਲਟਾ ਕੇ ਸੰਸਾਰ ਵੱਲੋਂ ਤੋੜ ਕੇ ਅਤੀਤ ਵੱਲ ਲੈ ਜਾਂਦਾ ਹੈ ਉਦੋਂ ਉਹ ਸੁੰਨ ਵਿੱਚ ਪਹੁੰਚ ਜਾਂਦਾ ਹੈ ਜਦੋਂ ਕੋਈ ਸੁੰਨ ਵਿੱਚ ਮਿਲ ਜਾਂਦਾ ਹੈ ਤੇ ਬਾਣੀ ਐਸਾ ਜ਼ਿਕਰ ਕਰਦੀ ਹੈ ਕਿ ਉਹ ਹਵਾ ਦਾ ਰੂਪ ਵੀ ਧਾਰਨ ਕਰ ਸਕਦਾ ਹੈ। ਸੁਨਮ ਸੁਨ ਮਿਲਿਆ ਸਮਦਰਸੀ ਪਵਨ ਰੂਪ ਹੋਏ ਜਾਵਣਗੇ। ਹਵਾ ਦਾ ਸਰੂਪ ਉਹ ਧਾਰਨ ਕਰ ਲੈਂਦਾ ਹੈ। ਸ਼ਕਤੀਆਂ ਉਸਦੀਆਂ ਨੇ, ਉਹ ਜਿਸ ਚਾਹੇ ਰੱਖਦੇ ਨੇ। ਆਪ ਜੀ ਸਰਵਣ ਕਰ ਰਹੇ ਹੋ ਗੁਰੂ ਪਾਤਸ਼ਾਹ ਦੀ ਬਾਣੀ, ਔਰ ਗੁਰਦੇਵ ਜੀ ਕਹਿੰਦੇ ਨੇ ਜੇ ਉਹ ਸ਼ਕਤੀ ਆਪਣੀ ਇੱਕ ਨਿੱਕੀ ਜਿਹੀ ਕੀੜੀ ਵਿੱਚ ਰੱਖ ਦੇਵੇ, ਨਿੱਕੀ ਕੀੜੀ ਮੈਂ ਕੱਲ ਰੱਖ ਹੈ, ਕੱਲ ਹੁੰਦੀ ਹੈ ਸ਼ਕਤੀ, ਤੇ ਉਹ ਆਪਣੀ ਸ਼ਕਤੀ ਨੂੰ ਕੀੜੀ ਵਿੱਚ ਰੱਖ ਦੇਵੇ, ਤੇ ਫਿਰ ਨਤੀਜਾ ਕੀ ਹੁੰਦਾ, ਉਹਦੇ ਚ ਕਿੰਨਾ ਕੁ ਬਲ, ਕਿੰਨਾ ਕੁ ਉਹ ਪਾਵਰ ਨਾਲ ਆਪਣੀ ਨਾਲ ਕੰਮ ਕਰ ਸਕਦੀ ਹੈ ਕੀੜੀ। ਅਗਲੀ ਪੰਕਤੀ ਚ ਕਹਿ ਰਹੇ ਨੇ,
ਭਸਮ ਕਰਾ ਲਸਕਰ ਕੋਟ ਲੱਖ,
ਕਰੋੜਾਂ ਹੀ ਲਸਕਰਾਂ ਨੂੰ ਸਾੜ ਕੇ ਸਵਾ ਕਰ ਦਿੰਦੀ ਹੈ। ਲਸ਼ਕਰ ਵਿੱਚ ਤਾਂ ਸ਼ਕਤੀ ਕੀੜੀ ਨਾਲੋਂ ਜ਼ਿਆਦਾ ਹੋਏਗੀ ਨਾ, ਕੋਈ ਵਿਅਕਤੀ ਪੈਰ ਰੱਖ ਦੇਵੇ ਕੀੜੀਆਂ ਮਸਲੀਆਂ ਜਾਂਦੀਆਂ, ਪਰ ਜੇ ਉਹ ਆਪਣੀ ਸ਼ਕਤੀ ਕੀੜੀ ਵਿੱਚ ਰੱਖ ਦੇਵੇ। ਤੁਸੀਂ ਦੇਖਦੇ ਹੋ ਕਈ ਵਾਰ ਹਿੰਦੁਸਤਾਨ 'ਚ ਅਨੇਕਾਂ ਅਫਵਾਹਾਂ ਇੱਧਰ ਪਹੁੰਚਦੀਆਂ ਨੇ। ਅਜੇ ਥੋੜ੍ਹੇ ਸਮੇਂ ਦੀ ਗੱਲ ਹੈ, ਇੱਕ ਛੋਟਾ ਜਿਹਾ ਬੱਚਾ 10 ਸਾਲ ਦਾ, ਲੋਕ ਐਸਾ ਕਹਿੰਦੇ ਕਿ ਉਹ ਕਿਸੇ ਦੇ ਸਿਰ ਤੇ ਮੋਰ ਦਾ ਖੰਭ ਰੱਖ ਦੇਵੇ ਤੇ ਉਹਦੇ ਰੋਗ ਦੂਰ ਹੋ ਜਾਂਦੇ। ਬਸ ਉਸਦੀ ਸ਼ਕਤੀ ਦੀ ਗੱਲ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਕ ਅਵਸਥਾ ਹੈ ਨਾ, ਸਾਰੀ ਪੂਰੀ ਉਮਰ ਉਹਨਾਂ ਦੀ ਜੋ ਭੋਗ ਕੇ ਅਕਾਲ ਪੁਰਖ ਵਾਹਿਗੁਰੂ ਦੇਸ਼ ਗਏ ਵਾਪਸ, 8 ਸਾਲ ਕੁਝ ਮਹੀਨੇ ਸੀ। ਇੰਨੀ ਉਮਰ ਵਿੱਚ ਸ਼ਕਤੀ ਰੱਖ ਦਿੱਤੀ ਤੇ ਬੱਚਾ ਗੁਰੂ ਬਣਨ ਦੇ ਕਾਬਿਲ ਹੋ ਗਿਆ। ਜਦੋਂ ਉਸ ਗੁਰੂ ਨੇ ਕਿਸੇ ਦੇ ਗੁੰਗੇ ਦੇ ਸਿਰ ਤੇ ਵੀ ਆਪਣੀ ਛੜੀ ਰੱਖ ਦਿੱਤੀ ਤਾਂ ਗੁੰਗੇ ਤੇ ਬੋਲੇ ਸੱਜੂ ਜੀਵਨ ਨੇ ਗੀਤਾ ਦੇ ਸਲੋਕ ਪੜ੍ਹੇ, ਗੀਤਾ ਦੇ ਅਰਥ ਕੀਤੇ। ਗੱਲ ਤਾਂ ਸ਼ਕਤੀ ਦੀ ਹੈ ਜਿਸ ਵਿੱਚ ਆ ਜਾਏ, ਪਰ ਬਾਣੀ ਨੇ ਐਸੇ ਬਚਨ ਕਹਿ ਕੇ ਪਿੰਗਲ ਪਰਬਤ ਪਾਰ ਪਰੇ ਖਾਲ ਚਤਰ ਬਕੀਤਾ ਕਿਵੇਂ ਹੋ ਜਾਏਗਾ। ਜਿਹਦੇ ਪੈਰ ਹੀ ਨਹੀਂ ਉਹ ਪਰਬਤਾਂ ਤੋਂ ਪਾਰ ਕਿਵੇਂ ਜਾ ਸਕੇਗਾ। ਮੂਰਖ 4 ਵੇਦਾਂ ਦਾ ਵਕਤਾ ਕਿਵੇਂ ਹੋ ਸਕੇਗਾ। ਅੰਦਲੇ ਨੂੰ 3 ਲੋਕਾਂ ਦੀ ਸੋਝੀ ਕਿਵੇਂ ਹੋਏਗੀ। ਆਪ ਜੀ ਨੇ ਨਾਲ ਨਿਰਣਾ ਕੀਤਾ, ਅੰਦਲੇ ਤਿਰ ਭਵਨ ਸੂਝਿਆ ਗੁਰ ਭੇਟ ਪੁਨੀਤਾ। ਜਦੋਂ ਕੋਈ ਗੁਰੂ ਮਿਲ ਜਾਏ, ਗੁਰੂ ਨਾਲ ਮਿਲ ਜਾਏ, ਉਦੋਂ 3 ਲੋਕਾਂ ਦੀ ਸੋਝੀ ਹੋ ਜਾਂਦੀ, ਉਦੋਂ ਪਿੰਗਲ ਪਰਬਤ ਪਾਰ ਜਾ ਸਕਦਾ ਹੈ, ਉਦੋਂ ਮੂਰਖ 4 ਵੇਦਾਂ ਦਾ ਵਕਤਾ ਹੋ ਸਕਦਾ ਹੈ ਜਦੋਂ ਗੁਰੂ ਦੀ ਕਿਰਪਾ ਹੋ ਜਾਏ, ਗੁਰੂ ਦੀ ਸ਼ਕਤੀ ਆ ਜਾਏ। ਤੇ ਜੇ ਉਹ ਆਪਣੀ ਸ਼ਕਤੀ ਇੱਕ ਨਿੱਕੀ ਜਿਹੀ ਕੀੜੀ 'ਚ ਰੱਖ ਦਿੰਦਾ ਹੈ ਤਾਂ ਭਸਮ ਕਰੈ ਲਸਕਰ ਕੋਟ ਲੱਖ ਹੈ, ਲੱਖਾਂ ਕਰੋੜਾਂ ਲਸਕਰਾਂ ਫੌਜਾਂ ਨੂੰ ਉਹ ਸਾੜ ਕੇ ਸਵਾ ਕਰ ਦਿੰਦੀ ਹੈ। ਸ਼ਕਤੀ ਅਗਲੀਆਂ ਪੰਕਤੀਆਂ ਚ ਕਹਿ ਰਹੇ
ਜਿਸ ਕਾ ਸਾਸ ਨਾ ਕਾਢਤ ਆਪ
ਤੇ ਜੇ ਉਹਨੇ ਕਿਸੇ ਦਾ ਸਵਾਸ ਨਾ ਕੱਢਣੇ ਹੋਣ ਕਿਸੇ ਨੂੰ ਨਾ ਮਾਰਨਾ ਹੋਵੇ ਤਾਂ ਫਿਰ ਦੁਨੀਆਂ ਦੀ ਕੋਈ ਤਾਕਤ ਉਸਨੂੰ ਮਾਰ ਨਹੀਂ ਸਕਦੀ ਮਾਰਨ ਦਾ ਯਤਨ ਵੀ ਕੋਈ ਕਰੇਗਾ ਤਾਂ ਉਹ ਬਚਾ ਲਏਗਾ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਉਹ ਨਾ ਮਾਰਨਾ ਚਾਹੇ ਜਿਸ ਕਾ ਸਾਸ ਨਾ ਕਾਢਤ ਆਪ ਤੇ ਫਿਰ ਕਰਦਾ ਕੀ ਹੈ ਦੱਸ ਰਹੇ
ਤਾਂ ਕੋ ਰਾਖਤ ਦੇ ਕਰ ਹਾਥ
ਜਿਹਦਾ ਉਹ ਸਵਾਸ ਨਾ ਕੱਢਣਾ ਚਾਹੇ ਉਹਦੇ ਸਿਰ ਤੇ ਹੱਥ ਦੇ ਕੇ ਉਹਦੀ ਰਕਸ਼ਾ ਕਰ ਲੈਂਦਾ ਹੈ ਉਹਨੂੰ ਉਹ ਬਚਾ ਲੈਂਦਾ ਹੈ ਉਹਨੂੰ ਕੋਈ ਦੁਨੀਆਂ ਦੀ ਤਾਕਤ ਮਾਰ ਨਹੀਂ ਸਕਦੀ ਕਿਉਂਕਿ ਮਾਰਨ ਵਾਲਾ ਰੱਖਣ ਵਾਲਾ ਆਪੋ ਪਾਵਣ ਹਾਰ ਆਪੇ ਹੀ ਮਾਰਦਾ ਉਹ ਆਪ ਹੈ ਦੁਨੀਆਂ ਦੀ ਕੋਈ ਤਾਕਤ ਉਹਨੂੰ ਮਾਰ ਨਹੀਂ ਸਕਦੀ ਕਿਉਂਕਿ ਉਸ ਵਿਅਕਤੀ ਦੇ ਸਿਰ ਤੇ ਹੱਥ ਰੱਖ ਕੇ ਉਹ ਆਪ ਉਸਦੀ ਰੱਖਿਆ ਕਰ ਰਿਹਾ ਹੈ
ਮਾਨਸ ਯਤਨ ਕਰਤ ਬਹੁ ਪਾਤ
ਤੁਸੀਂ ਦੇਖਦੇ ਹੋ ਨਾ ਬੰਦਾ ਕਿੰਨੇ ਯਤਨ ਕਰਦਾ ਅਮੀਰ ਹੋਣ ਦੇ ਯਤਨ ਲੋਕ ਧੰਦਾ ਕਰਦੇ ਨੇ ਪੈਸੇ ਕਮਾਉਂਦੇ ਫਿਰ ਤ੍ਰਿਪਤੀ ਨਹੀਂ ਫਿਰ ਕਹਿੰਦੇ ਲਾਟਰੀ ਪਾ ਦਿਓ ਅਮੀਰ ਹੋ ਜਾਵਾਂ ਜੂਆ ਖੇਡ ਲਓ ਜਿਹੜੇ ਪਾਸ ਹੁੰਦੇ ਨੇ ਉਹ ਵੀ ਚਲੇ ਜਾਂਦੇ ਬੰਦਾ ਯਤਨ ਬਹੁਤ ਕਰਦਾ ਹੈ ਇੱਕ ਰਾਜਾ ਹੋਇਆ ਹੈ ਹਿੰਦੁਸਤਾਨ ਵਿੱਚ ਜਿਸ ਦਾ ਨਾਮ ਸੀ ਪ੍ਰੀਖਸ਼ਤ ਔਰ ਪ੍ਰੀਖਸ਼ਤ ਬੜਾ ਧਰਮੀ ਰਾਜਾ ਸੀ ਇੱਕ ਦਿਨ ਉਹ ਸ਼ਿਕਾਰ ਖੇਡਣ ਲੈ ਗਿਆ ਉਹਦੇ ਜੀਵਨ ਵਿੱਚ ਐਸਾ ਉਲੇਖ ਆਉਂਦਾ ਹੈ ਕਿ ਉਹਨੂੰ ਕਲਯੁਗ ਮਿਲਿਆ ਸ਼ਿਕਾਰ ਖੇਡਦੇ ਕਲਯੁਗ ਨੇ ਉਸਨੂੰ ਇਹ ਗੱਲ ਕਹੀ ਕਿ ਪ੍ਰੀਖਸ਼ਤ ਤੂੰ ਬੜਾ ਧਰਮੀ ਹੈ ਤੇਰੇ ਰਾਜ ਦੇ ਲੋਕ ਬੜੇ ਧਰਮੀ ਨੇ ਮੈਂ ਕਲਯੁਗ ਹਾਂ ਮੇਰੇ ਰਹਿਣ ਦੀ ਕੋਈ ਜਗ੍ਹਾ ਨਹੀਂ ਤੂੰ ਰਾਜਾ ਹੈ ਮੈਂ ਰਹਿਣ ਲਈ ਤੇਰੇ ਪਾਸੋਂ ਜਗ੍ਹਾ ਮੰਗਦਾ ਹਾਂ ਤੂੰ ਮੇਰੇ ਰਹਿਣ ਲਈ ਜਗ੍ਹਾ ਦੇ ਕਿੱਥੇ ਰਵਾਂ ਰਾਜੇ ਪ੍ਰੀਖਸ਼ਤ ਨੇ ਜਿਸੇ ਭੁਲਾਵੇ ਵੱਟ ਦੀ ਤੁਸੇ ਦਿਖਾਵੇ ਕੌਣ ਰੱਬ ਨੇ ਭੁਲਾਇਆ ਤੇ ਪ੍ਰੀਖਸ਼ਤ ਉਹਨੂੰ ਇਹ ਕਹਿ ਬੈਠਾ ਕਿ ਜਿੱਥੇ ਸੋਨਾ ਹੈ ਨਾ ਤੂੰ ਸੋਨੇ ਵਿੱਚ ਨਿਵਾਸ ਕਰ ਕਹਾਣੀ ਦੱਸਦੀ ਕਿ ਰਾਜੇ ਪ੍ਰੀਖਸ਼ਤ ਦੀ ਕਲਗੀ ਲੱਗੀ ਸੀ ਸੋਨੇ ਦੀ ਕਲਗੀ ਸੀ ਤੇ ਜਿਹੜਾ ਕਲਯੁਗ ਸੀ ਉਹਦੀ ਕਲਗੀ ਵਿੱਚ ਨਿਵਾਸ ਕਰ ਗਿਆ ਜਦੋਂ ਕਿਸੇ ਦੇ ਮਨ ਵਿੱਚ ਕਲਯੁਗ ਆ ਜਾਏ ਕਲ ਨਾਮ ਝਗੜੇ ਦਾ ਹੈ ਬੁਰਿਆਈ ਦਾ ਹੈ ਜਦੋਂ ਕਿਸੇ ਦੇ ਮਨ ਵਿੱਚ ਆ ਜਾਏ ਕਲਯੁਗ ਜਦੋਂ ਉਹਦੀ ਕਲਗੀ ਚ ਪ੍ਰਵੇਸ਼ ਕਰ ਗਿਆ ਉਹਦੀ ਬੁੱਧੀ ਭ੍ਰਸ਼ਟ ਹੋ ਗਈ ਬੁੱਧੀ ਭ੍ਰਸ਼ਟ ਹੋਈ ਤੇ ਸ਼ਿਕਾਰ ਖੇਡਦਾ ਅੱਗੇ ਜਾ ਰਿਹਾ ਹੈ ਤੇ ਮਰਿਆ ਹੋਇਆ ਸੱਪ ਪ੍ਰੀਖਸ਼ਤ ਨੂੰ ਲੱਭ ਗਿਆ ਉਹ ਮਰਿਆ ਹੋਇਆ ਸੱਪ ਆਪਣੇ ਤੀਰ ਦੀ ਮੁਖੀ ਤੇ ਚੁੱਕ ਲਿਆ ਅੱਗੇ ਇੱਕ ਰਿਸ਼ੀ ਹੈ ਜਿਸ ਦਾ ਨਾਮ ਬਿਭਾਂਡਵ ਹੈ ਬਿਭਾਂਡਵ ਤਪੱਸਿਆ ਕਰ ਰਿਹਾ ਤੇ ਪ੍ਰੀਖਸ਼ਤ ਦੇ ਪਾਸ ਮੋਇਆ ਸੱਪ ਹੈ ਪ੍ਰੀਖਸ਼ਤ ਨੇ ਉਸ ਨੂੰ ਪੁੱਛਿਆ ਕਿ ਮੇਰਾ ਸ਼ਿਕਾਰ ਇੱਧਰ ਗਿਆ ਹੈ ਕਿ ਨਹੀਂ ਉਹ ਸਮਾਧੀ ਸਥਿਤ ਹੈ ਉਸ ਕੋਈ ਜਵਾਬ ਨਾ ਦਿੱਤਾ ਤੇ ਰਾਜੇ ਪ੍ਰੀਖਸ਼ਤ ਨੇ ਉਹ ਮੋਇਆ ਸੱਪ ਭਾਂਡਵ ਰਿਸ਼ੀ ਦੇ ਗਲੇ ਚ ਪਾ ਦਿੱਤਾ ਉਹ ਤਾਂ ਸਮਾਧੀ ਸਥਿਤ ਹੈ ਜਦੋਂ ਭਾਂਡਵ ਰਿਸ਼ੀ ਦਾ ਚੇਲਾ ਵਾਪਸ ਆਇਆ ਬਾਹਰੋਂ ਦੇਖਿਆ ਕਿ ਮੇਰੇ ਗੁਰੂ ਦੇ ਗਲ ਵਿੱਚ ਕਿਸੇ ਨੇ ਸੱਪ ਪਾਇਆ ਹੈ ਉਹਨੇ ਸਰਾਪ ਦੇ ਦਿੱਤਾ ਕਿ ਜਿਸ ਵਿਅਕਤੀ ਨੇ ਮੇਰੇ ਗੁਰੂ ਦੇ ਗਲ ਵਿੱਚ ਸਰਪ ਪਾਇਆ ਹੈ ਐਸਾ ਵਿਅਕਤੀ ਅੱਜ ਤੋਂ 15 دن بعد اودی سپ لڑ کے موت ہو جائے گی. راجے پریکشت میں پتہ چل گیا کل جو سونے اور جگہ نواز کر گیا. یاد رکھو بانی نے کلجگ دے لچھن کہے دے جے کو ست کرے سو چھی جائے. جویں کپڑا پرانا ہو کے شج جاندا اونوں دوروں پھڑ کے کیا کر دے تو سارا وچوں شرنی شرنی ہو جاندا. گرو صاحب کہندے اس یگ وچ جیڑا ست دے مارگ تے چلے گا او چھجے گا کٹے گا. جے کو ست کر سو چھی جائے تپ گھر تپ نہ ہوئی. جنہاں نوں لوک تپسیا دا گھر سمجھن گے کہ ایتھے بڑی بندگی ہندی ہے اوتھے تپ نہیں ہوئے گا. جے کو ست کر سو چھی جائے تپ گھر تپ نہ ہوئی. جے کو ناؤں لے بدنامی کل کے لکھن اے ہی. جیڑا کوئی رب دا نام لے گا ਉਹਦੀ ਬਦਨਾਮੀ ਹੋਵੇਗੀ. ਇਹ ਕਲਯੁਗ ਦੇ ਲੱਛਣ ਨੇ. ਉਹਨੂੰ ਲੋਕ ਬੁਰਾ ਕਹਿਣਗੇ. ਕਲਯੁਗ ਕਿਸੇ ਹੋਰ ਜਗ੍ਹਾ ਸੋਨੇ ਤੇ ਨਿਵਾਸ ਕਰ ਗਿਆ. ਪ੍ਰੀਖਿਅਤ ਨੂੰ ਸੋਝੀ ਆਈ, ਉਹਨੂੰ ਪਤਾ ਚੱਲਿਆ ਕਿ ਮੈਨੂੰ ਸ਼ਰਾਪ ਮਿਲ ਗਿਆ ਹੈ ਕਿ ਮੈਂ ਅੱਜ ਤੋਂ 15 ਦਿਨਾਂ ਬਾਅਦ ਸੱਪ ਲੜ ਕੇ ਮੇਰੀ ਮੌਤ ਹੋ ਜਾਏਗੀ. ਬੜੇ ਬੜੇ ਸਿਆਣੇ ਸਲਾਹਕਾਰ ਬੁਲਾਏ. ਉਹਨਾਂ ਕਿਹਾ ਕਿ ਤੁਸੀਂ ਉਹ ਕਰੋ, ਪਾਣੀ ਦੇ ਵਿੱਚ ਸ਼ੀਸ਼ੇ ਦਾ ਮਹਿਲ ਬਣਾ ਲਓ. ਰਾਜਾ ਸੀ, ਲੋਕ ਲਗਾਏ, ਜਿਨ੍ਹਾਂ 'ਚ ਮਹਿਲ ਤਿਆਰ ਹੋ ਗਿਆ. ਸੁਖਦੇਵ ਮੁਨੀ ਨੇ ਪਾਸ ਬੁਲਾਇਆ, ਸ੍ਰੀਮਦ ਭਗਵਤ ਦਾ ਪਾਠ ਸੁਣਨਾ ਆਰੰਭ ਕਰ ਦਿੱਤਾ. ਆਪ ਸ਼ੀਸ਼ ਮਹਿਲ ਵਿੱਚ ਰਹਿਣ ਲੱਗ ਪਏ. ਹੁਣ ਇੱਥੇ ਪਾਣੀ ਦੇ ਵਿੱਚ ਸ਼ੀਸ਼ੇ ਦਾ ਮਹਿਲ, ਇਹਦੇ 'ਚ ਸੱਪ ਕਿੱਥੋਂ ਆਏਗਾ? ਯਤਨ ਹੈ, ਬਚਣ ਦਾ ਯਤਨ ਹੈ. ਭਗਵਤ ਦਾ ਪਾਠ ਵੀ ਹੁੰਦਾ ਰਿਹਾ, ਰਾਜਾ ਸੁਣਦਾ ਰਿਹਾ. ਸਮਾਂ ਪੁੱਜ ਗਿਆ ਜਿਸ ਦਿਨ ਰਾਜੇ ਨੂੰ ਸੱਪ ਲੜਨਾ ਹੈ. ਕਹਾਣੀ ਇਹ ਦੱਸਦੀ ਹੈ ਕਿ ਇੱਕ ਸੱਪਾਂ ਦੀ ਜਾਤੀ ਵਿੱਚੋਂ ਤਸ਼ਕ ਨਾਮ ਦੀ ਜਾਤੀ ਹੈ. ਸੱਪਾਂ ਦੀਆਂ ਵੱਖਰੀਆਂ ਵੱਖਰੀਆਂ ਜਾਤੀਆਂ ਨੇ, ਉਹਨਾਂ ਵਿੱਚ ਇੱਕ ਤਸ਼ਕ ਵੀ ਜਾਤੀ ਹੈ ਜਿਹੜਾ ਆਪਣੇ ਸਰੀਰ ਨੂੰ ਪਲਟ ਕੇ ਹੋਰ ਸਰੀਰ ਵੀ ਧਾਰਨ ਕਰ ਸਕਦਾ ਹੈ, ਜਿਹਨਾਂ ਨੂੰ ਤੁਸੀਂ ਇੱਛਾਧਾਰੀ ਸੱਪ ਕਹਿੰਦੇ. ਜੈਸੀ ਸੰਕਲਪ ਹੋਣਾ ਵੈਸਾ ਹੀ ਸਰੀਰ ਬਣਾ ਲੈਣਾ. ਮਨੁੱਖ ਦਾ ਬਣਾ ਲੈ, ਪਸ਼ੂ ਦਾ ਬਣਾ ਲੈ, ਕੋਈ ਬਣਾ ਲੈ. ਉਹ ਤਸ਼ਕ ਜਿਹੜਾ ਸੀ ਉਹਨੂੰ ਲੜਨ ਲਈ ਆਪਣੀ ਜਗ੍ਹਾ ਤੋਂ ਤੁਰਿਆ. ਅਤੇ ਹਿੰਦੁਸਤਾਨ ਵਿੱਚ ਇੱਕ ਵੈਦ ਹੋਇਆ ਹੈ ਜਿਸ ਦਾ ਨਾਮ ਸੀ ਧਨੰਤਰ. ਔਰ ਧਨੰਤਰ ਨੂੰ ਪਤਾ ਚੱਲਿਆ, ਧਨੰਤਰ ਨੂੰ ਬੁਲਾਇਆ ਗਿਆ ਕਿ ਤੁਸੀਂ ਪ੍ਰੀਖਿਅਤ ਨੂੰ ਸੱਪ ਲੜਨਾ ਹੈ, ਤੁਸੀਂ ਉਸ ਨੂੰ ਰਾਜੀ ਕਰਨਾ ਹੈ. ਧਨੰਤਰ ਦੀ ਦ੍ਰਿਸ਼ਟੀ ਵਿੱਚ ਐਸੀ ਸ਼ਕਤੀ ਈਸ਼ਵਰ ਨੇ ਭਰੀ ਸੀ ਕਿ ਜਦੋਂ ਕਿਸੇ ਰੋਗੀ 'ਤੇ ਉਹਦੀ ਦ੍ਰਿਸ਼ਟੀ ਪੈ ਜਾਏ ਤਾਂ ਰੋਗੀ ਠੀਕ ਹੋ ਜਾਂਦਾ ਸੀ. ਦੋਵਾਂ ਦਾ ਮਿਲਾਪ ਹੋ ਗਿਆ ਰਸਤੇ ਵਿੱਚ. ਬ੍ਰਾਹਮਣ ਦਾ ਰੂਪ ਧਾਰ ਕੇ ਦਸ਼ਕ ਜਾ ਰਿਹਾ ਹੈ, ਧਨੰਤਰ ਵੀ ਜਾ ਰਿਹਾ ਹੈ. ਦੋਵੇਂ ਗੱਲਾਂ ਬਾਤਾਂ ਕਰਨ ਲੱਗ ਪਏ, ਕੌਣ ਹੋ, ਕਿੱਥੋਂ ਆਏ? ਕਹਿਣ ਲੱਗਾ, ਮੈਂ ਧਨੰਤਰ ਹਾਂ. ਅੱਜ ਰਾਜੇ ਪ੍ਰੀਖਿਅਤ ਨੂੰ ਸੱਪ ਨੇ ਦੱਸਣਾ ਹੈ, ਮੈਂ ਉਹਨੂੰ ਰਾਜੀ ਕਰਨ ਲਈ ਜਾ ਰਿਹਾ ਹਾਂ. ਕਿਵੇਂ ਰਾਜੀ ਕਰੋਗੇ? ਕਹਿਣ ਲੱਗਾ, ਈਸ਼ਵਰ ਨੇ ਮੇਰੀ ਦ੍ਰਿਸ਼ਟੀ ਵਿੱਚ ਐਸੀ ਸ਼ਕਤੀ ਪਾਈ ਹੈ ਕਿ ਜਿੱਥੇ ਮੇਰੀ ਨਿਗਾਹ ਪੈ ਜਾਏ ਤੇ ਬੰਦਾ ਮਰਦਾ ਨਹੀਂ ਹੈ. ਕਹਿਣ ਲੱਗਾ, ਫਿਰ ਮੈਂ ਤਸ਼ਕ ਹਾਂ, ਮੈਂ ਉਹਨੂੰ ਲੜਨ ਲਈ ਜਾ ਰਿਹਾ, ਉਹਨੂੰ ਮੈਂ ਮਾਰਨਾ ਹੈ. ਤੁਸੀਂ ਉਸ ਨੂੰ ਬਚਾਉਣ ਲਈ ਜਾ ਰਹੇ ਹੋ, ਮੈਂ ਮਾਰਨ ਲਈ ਜਾ ਰਿਹਾ ਹਾਂ. تو آپ رستے چ جا رہے ہاں, دیکھ لینے جڑا کامیاب ہے وہ اگے چلے جائے, جڑا ہار گیا وہ پیچھے مڑ جائے. تنتر کہنے لگا ٹھیک ہے ایسا ہی پھر. ایک درخت آ گیا, کہانی دس دی کہ ہرے پرے درخت تے جدو اس تشک نے فنکارا مارے تے درخت سڑ کے سوا ہو گیا. تے تنتر نے اپنے کرمنڈل سے جل کھڑے, اپنی درشٹی اس جگہ تے ٹکائی تے جل چھڑک دیتا, درخت پھر ہرا بھرا ہو گیا. ہوں تاشک نے یہ سوچا کہ اے بندہ اس نو بچا لے گا. کہنے لگا پھر تسی بچا لو گے تو میں مڑ جانا. ٹھیک ہے مڑ جا. تاشک پریکشت نو دھوکھا دے کے اتوں پیچھے ہٹ گیا. پھر وہ اگے جا کے کہانی دس دی کہ کسے سونے دی چھڑی دا کھونڈی دا روپ تار کے رستے چ گر گیا. ہوں منک پاوے راجا ہو جائے یا کتنا مہان ہو جائے, لالچ اس دے اندروں اوکھا جاتا ہے. ہوں سونے دی چھڑی ہے تے تنانتر نے جاندے دی نگاہ پی گئی, انہیں وہ سونے کی چھڑی چک لی. چک کے وہ ہاتھ وچ لے کے سونے کی چھڑی جا رہا ہے. ایشور کی دیو نیت ایسی ہوئی کہ تنتر نو اس جگہ تے خاج ہونی شروع ہو گئی. ہوں جدو بندے کا ہاتھ نہ پہنچے تو بندہ کوئی چیز لے کے اتنے خاج کر لے. وہ پاس سونے کی چھڑی سی, ان جب خارج کر لگیا تشک نے اپنا روپ بدلیا, سپ کا روپ دھار کے ڈس دیتا. ہوں ڈسیا ایسی جگہ جتنے تنتر کی نگاہ نہیں جاتی. کہانی دس دی کہ تنتر کی موت ہو گئی, اور جدو اجے وہ سپ کی زہر نہ تڑپ رہا سی, اتنے کچھ ویکتی آ گئے. کہنے لگا میں تنتر ہاں, اس سپ نے پریکشت نو دسنا ہے, اور میں یہ گل کہنا ہاں کہ جیڑا مینوں میرا ماس کھا لے گا وہ بھی تنتر ہو جائے گا. وہ چیلیا نو پتہ لگیا, انہاں جا کے اپنے گرو نو لے جا کے کٹ کے پتیلے چ پا کے انہوں ماس رکھ دیتا. ادھر دوسرے پاسے کی ہویا کہ تشک اج گیتا دا شریمد بھاگوت کی سماپتی ہونی ہے تے پھل توڑے گئے. وہ بڑا سوکشم روپ کیڑی دا دھار کے درشک پھل وچ پرویش کر گیا. ہوں جدو پھل او پانی دے وچ شیش محل اندر جان لگے, انہوں نے دیکھا گیا پرکھیا گیا کہ ٹھیک نے, یہ کوئی سپ نہیں ہے. کیڑی دی پرواہ کون کر رہے, تو فل اندر چلے گئے. شریمد بھاگوت کی سماپتی ہوئی. جدو سماپتی ہو کے فلاں کا پرساد دیتا گیا, تو جیڑا فل راجے پریکشت کے حصے چ آیا پرساد وجوں, وہ سرپ ہے. کیونکہ منک کا جتن تو ایشور نے چلن نہیں دیا, تو سادھ بچن اٹلا دا ہے, انہوں مٹن نہیں دینا. جدوں وہ ہاتھ وچ فل آیا, انہیں اپنے والوں کہا کہ شریمد بھاگوت کی سماپتی ہو گئی. انہیں وہ فل جدوں اپنے مستک تے لایا تے تاشک نے پریکشت نو دس دتا, پریکشت کی موت ہو گئی. یاد رکھو دوسرے پاسے کی گھٹنا گھٹی, تنتر دے چیلیاں دے گھر وچ ماس بن رہا ہے, بھگوان نے براہمن دا روپ تاریا اتے چلے گئے. کی بنا رہے ہو, ماس ہے کا دا ہے, گرو دا ماس ہے. ਹੁਣ ਉਹ ਕਹਿਣ ਲੱਗਾ ਤੁਸੀਂ ਅਗਰ ਗੁਰੂ ਦਾ ਮਾਸ ਖਾਓਗੇ ਤਾਂ ਸਾਰੇ ਨਰਕਾਂ 'ਚ ਚਲੇ ਜਾਓਗੇ, ਕਿਉਂਕਿ ਭਗਵਾਨ ਸੋਚਿਆ ਅੱਗੇ ਇੱਕ ਤਨੰਤਰ ਮੈਂ ਪੈਦਾ ਕੀਤਾ ਸੀ, ਹੁਣ ਇਸ ਤਨੰਤਰ ਤੋਂ ਜਿੰਨੇ ਚੇਲੇ ਮਾਸ ਖਾਣਗੇ ਸਭ ਤਨੰਤਰ ਹੋ ਜਾਣਗੇ, ਕਿਉਂਕਿ ਉਹ ਵੀ ਭਜਨ ਸਿਮਰਨ ਵਾਲਾ ਸੀ। ਤਾਂ ਫਿਰ ਦੁਨੀਆਂ ਦੇ ਲੋਕ ਜਿਹੜੇ ਨੇ ਉਹ ਚਟਰਾਜੀ ਹੋ ਜਾਣਗੇ, ਭਗਵਾਨ ਜੋ ਚਾਹੁੰਦਾ ਉਹ ਕਰਦਾ ਹੈ। ਕਹਿਣ ਲੱਗਾ ਜਿਹੜਾ ਮਾਸ ਖਾਏਗਾ ਉਹ ਨਰਕਗਾਮੀ ਹੋਏਗਾ। ਉਹਨਾਂ ਸਾਰਾ ਜਿਹੜਾ ਗੁਰੂ ਦਾ ਮਾਸ ਸੀ ਟੋਇਆ ਪੁੱਟਿਆ ਉਹਦੇ 'ਚ ਪਾ ਕੇ ਦੱਬ ਦਿੱਤਾ। ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਪਾਵਨ ਬਾਣੀ ਵਿੱਚ ਐਸਾ ਫਰਮਾਨ ਕਰਦੇ ਨੇ ਕਿ ਇਹ ਮਨੁੱਖ ਬੜੇ ਤਰੀਕਿਆਂ ਨਾਲ ਬੜੇ ਯਤਨ ਕਰਦਾ ਹੈ ਆਪਣੇ ਆਪ ਨੂੰ ਬਚਾਉਣ ਦੇ, ਪਰ ਇਹਦੇ ਜਿੰਨੇ ਕਰਤੱਵ ਨੇ ਉਹ ਸਾਰੇ ਵਿਅਰਥ ਚਲੇ ਜਾਂਦੇ। ਮਾਨਸ ਯਤਨ ਕਰਤ ਬਹੁ ਭਾਤ ਤਿਸ ਕੇ ਕਰਤੱਵ ਵਿਅਰਥੇ ਜਾਤ। ਜਿਨ੍ਹੇ ਇਹ ਕਰਤੱਵ ਕੰਮ ਕਰਦਾ ਹੈ ਆਪਣੇ ਬਚਾਓ ਲਈ, ਚਾਹੇ ਉਹ ਬਚਾਓ ਮੌਤ ਦਾ ਹੈ, ਚਾਹੇ ਜਮਾਂ ਦਾ ਹੈ, ਚਾਹੇ ਆਪਣੀ ਤਰੱਕੀ ਲਈ ਯਤਨ ਕਰਦਾ ਹੈ, ਨਾਮਣਾ ਪ੍ਰਾਪਤ ਕਰਨ ਲਈ ਯਤਨ ਕਰਦਾ ਹੈ, ਸੁੱਖਾਂ ਲਈ ਯਤਨ ਕਰਦਾ ਹੈ, ਜੋ ਵੀ ਯਤਨ ਇਹ ਕਰਦਾ ਹੈ ਅਗਰ ਉਹ ਚਾਹੇ ਤਾਂ ਇਹਦੇ ਯਤਨ ਸਫਲ ਹੋ ਸਕਦੇ ਨੇ, ਈਸ਼ਵਰ ਨਾ ਚਾਹੇ ਤਾਂ ਸਾਰੇ ਵਿਅਰਥ ਹੋ ਜਾਂਦੇ ਨੇ। ਪਰ ਬੰਦਾ ਫਿਰ ਇਹ ਗੱਲ ਕਹਿੰਦਾ ਮੈਂ ਤਾਂ ਬੜਾ ਯਤਨ ਕੀਤਾ ਪਰ ਸਫਲ ਨਹੀਂ ਹੋ ਸਕਿਆ, ਈਸ਼ਵਰ ਨੂੰ ਇਵੇਂ ਮਨਜ਼ੂਰ ਸੀ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿ ਰਹੇ ਨੇ ਮਾਨਸ ਯਤਨ ਕਰਤ ਬਹੁ ਭਾਤ ਤਿਸ ਕੇ ਕਰਤੱਵ ਬਿਰਥੇ ਜਾਤ। ਅਗਲੀ ਪੰਕਤੀ 'ਚ ਕਹਿੰਦੇ ਹਨ
ਮਾਰੇ ਨਾ ਰੱਖੇ ਔਰ ਨਾ ਕੋਏ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਰੇ ਨਾ ਰੱਖੇ ਔਰ ਨਾ ਕੋਏ, ਈਸ਼ਵਰ ਤੋਂ ਬਿਨਾ ਨਾ ਕੋਈ ਮਾਰ ਸਕਦਾ ਹੈ ਤੇ ਨਾ ਹੀ ਕੋਈ ਰੱਖਿਆ ਕਰ ਸਕਦਾ। ਇਹ ਦੋਵੇਂ ਗੱਲਾਂ ਕੋਈ ਦੂਸਰਾ ਨਹੀਂ ਕਰ ਸਕਦਾ। ਜੇ ਰਖਵਾਲਾ ਹੈ ਤਾਂ ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ, ਤੇ ਜੇ ਉਹ ਮਾਰਨਾ ਚਾਹੁੰਦਾ ਹੈ ਉਹਨੂੰ ਕੋਈ ਤਾਕਤ ਬਚਾ ਨਹੀਂ ਸਕਦੀ, ਮਰ ਹੀ ਜਾਏਗਾ। ਤੁਸੀਂ ਦੇਖਦੇ ਹੋ ਡਾਕਟਰ ਲੋਕ ਕਿੰਨੇ ਯਤਨ ਕਰਦੇ ਨੇ ਇਸ ਲਈ ਕਿ ਮਰੀਜ਼ ਬਚ ਜਾਏ ਪਰ ਫਿਰ ਮਰ ਜਾਂਦਾ, ਕਿਉਂਕਿ ਈਸ਼ਵਰ ਉਪਾਵਣ ਵਾਲਾ ਹੈ, ਈਸ਼ਵਰ ਪ੍ਰਤਪਾਲਨਾ ਕਰਨ ਵਾਲਾ ਹੈ, ਈਸ਼ਵਰ ਹੀ ਮਾਰਨ ਵਾਲਾ ਹੈ। ਮਾਰਾ ਨਾ ਰੱਖ ਹੈ ਅਵਰ ਨਾ ਕੋਏ, ਨਾ ਕੋਈ ਉਸ ਤੋਂ ਬਿਨਾਂ ਮਰ ਸਕਦਾ ਹੈ ਨਾ ਕੋਈ ਉਸ ਤੋਂ ਬਿਨਾਂ ਮਰਨ ਤੋਂ ਬਚਾ ਸਕਦਾ ਹੈ, ਕਿਉਂਕਿ ਕੋਈ ਦੂਸਰਾ ਉਸਦੇ ਬਰਾਬਰ ਹੈ ਹੀ ਨਹੀਂ।
ਸਰਬ ਜੀਆਂ ਕਾ ਰਾਖਾ ਸੋਏ,
ਸਾਰੇ ਜੀਵਾਂ ਦੀ ਰਖਵਾਲੀ ਉਹ ਆਪ ਕਰਦਾ ਹੈ। ਯਾਦ ਰੱਖਿਓ ਜਿਹੜੇ ਬੱਚਿਆਂ ਦੇ ਮਾਂ ਬਾਪ ਮਰ ਜਾਂਦੇ, ਜਨਮਦਿਆਂ ਦੇ ਮਰ ਜਾਂਦੇ, ਕੋਈ ਹੁੰਦਾ ਹੀ ਨਹੀਂ। ਬਾਪ ਪਹਿਲਾਂ ਮਰ ਗਿਆ, ਮਾਂ ਜਨਮਦੇ ਸਮੇਂ ਮਰ ਗਈ, ਇਕੱਲਾ ਹੀ ਰਹਿ ਗਿਆ, ਫਿਰ ਕੌਣ ਪਾਲਦਾ ਉਹਨੇ, ਪੜਦੇ ਨੇ। ਔਰ ਐਸੇ ਐਸੇ ਜੀਵ ਜਿਹੜੇ ਐਸੀਆਂ ਐਸੀਆਂ ਕਹਾਣੀਆਂ ਆਉਂਦੀਆਂ, ਐਸੀ ਪ੍ਰਕਿਰਤੀ ਰੇਤੇ ਵਿੱਚ ਪਏ ਪੜ ਰਹੇ ਨੇ, ਤਪਦਾ ਵੀ ਹੈ ਰੇਤਾ, ਠਰਦਾ ਵੀ ਹੈ ਰੇਤ, ਖੁਰਾਕ ਵੀ ਨਹੀਂ ਪਹੁੰਚਦੀ, ਪੱਥਰਾਂ 'ਚ ਪਲ ਰਹੇ ਨੇ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿ ਰਹੇ ਹਨ ਕਿ ਸਰਬ ਜੀਆਂ ਕਾ ਰਾਖਾ ਸੋਏ, ਉਹ ਆਪ ਸਾਰੇ ਜੀਵਾਂ ਦੀ ਰਖਵਾਲੀ ਕਰਦਾ ਹੈ, ਉਸ ਤੋਂ ਬਿਨਾਂ ਨਾ ਕੋਈ ਮਰ ਸਕਦਾ ਹੈ ਨਾ ਕੋਈ ਰਖਵਾਲੀ ਕਰ ਸਕਦਾ ਹੈ, ਉਹ ਆਪ ਸਾਰੇ ਜੀਵਾਂ ਦਾ ਰਾਖਾ ਹੈ। ਸਤਿਗੁਰੂ ਜੀ ਕਹਿ ਰਹੇ ਹਨ
ਕਾਹੇ ਸੋਚ ਕਰਹਿ ਰੇ ਪ੍ਰਾਣੀ,
ਗੁਰੂ ਸਾਹਿਬ ਜੀ ਦੀ ਗੱਲ ਨੂੰ ਸਮਝਣ ਦਾ ਯਤਨ ਕਰਿਆ ਕਰੋ। ਅਸੀਂ ਕਹਿੰਦੇ ਮੈਨੂੰ ਬੜਾ ਫਿਕਰ ਹੈ ਫਲਾਣੇ ਦਾ ਕੀ ਬਣੇਗਾ, ਤਾਂ ਪਿਆਰਿਆ ਜੇ ਤੂੰ ਫਿਕਰ ਕਰਨਾ ਤਾਂ ਇਹ ਕਰ ਕੇ ਮੇਰਾ ਕੀ ਬਣੇਗਾ, ਦੂਸਰੇ ਦਾ ਬੋਝ ਕਿਉਂ ਚੁੱਕਦਾ ਹੈ। ਆਪਣਾ ਹੀ ਚੁੱਕ ਕੇ ਪਹੁੰਚ ਜਾਏ, ਇੰਨਾ ਹੀ ਬੜਾ ਹੈ। ਨਹੀਂ ਤਾਂ ਬਾਣੀ ਐਸੇ ਵਚਨ ਕਹਿੰਦੀ ਕਿ ਭਾਰ ਪਰਾਈ ਸਿਰ ਚੜ੍ਹੈ, ਚੱਲਿਓ ਚਾਹੇ ਬਾਟ, ਆਪਣੇ ਭਾਰ ਹੈ ਨਾ ਡਰੈ, ਅੱਗ ਹੈ ਅਵ ਘੱਟ ਘਾਟ। ਇੱਕ ਤਾਂ ਤੇਰਾ ਬੋਝਾ ਹੈ ਜਿਹੜਾ ਤੂੰ ਚੁੱਕ ਕੇ ਜਾਣਾ ਹੈ, ਇੱਕ ਤੂੰ ਨਿੰਦਾ ਕਰ ਕਰਕੇ ਦੂਸਰੇ ਦਾ ਬੋਝਾ ਚੁੱਕ ਰਿਹਾ ਹੈ। ਬਾਣੀ ਨੇ ਬਚਨ ਕਹੇ ਨੇ, ਅਣ ਹੁੰਦਾ ਭਾਰ ਨਿੰਦਕ ਸਿਰ ਥਰਾ। ਹੁਣ ਤੂੰ ਤੂੰ ਤਾਂ ਪਤਾ ਨੀ ਕਿੰਨਿਆਂ ਦਾ ਚੁੱਕਦਾ, ਬਾਹਰ ਕਿਵੇਂ ਜਾਏਗਾ, ਸੋਚ ਆਪਣੇ ਮਨ ਵਿੱਚ। ਤੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਚ ਬਚਨ ਕਹੇ ਨੇ, ਕਾਹੇ ਸੋਚ ਕਰਹਿ ਰੇ ਪ੍ਰਾਣੀ, ਐ ਪ੍ਰਾਣੀ ਐ ਜੀਵ ਤੂੰ ਕਿਸ ਕਰਕੇ ਸੋਚ ਵਿਚਾਰ ਕਰਦਾ ਹੈ, ਸ਼ਰਦੇ ਤੇ ਵਿਚਾਰ, ਕਿਉਂਕਿ ਤੇਰੀ ਵਿਚਾਰ ਤਾਂ ਕੁਝ ਵੀ ਨਹੀਂ, ਤੇਰੇ ਵਿਚਾਰ ਚੱਲਣੇ ਵੀ ਨਹੀਂ, ਵਿਚਾਰ ਤਾਂ ਉਸਦੇ ਚੱਲਣੇ ਨੇ, ਜੋ ਉਹ ਚਾਹੇਗਾ ਉਹ ਕਰੇਗਾ, ਜੋ ਨਾ ਚਾਹੇਗਾ ਨਹੀਂ ਕਰੇਗਾ, ਜੋ ਉਹ ਕਰੇਗਾ ਕਿਸੇ ਨਾਲ ਸਲਾਹ ਕਰਕੇ ਨਹੀਂ ਕਰੇਗਾ, ਜੋ ਕਿਸ ਕਰੇ ਸੋ ਆਪੇ ਕਰੇ, ਉਹ ਆਪ ਹੀ ਕਰ ਦੇਗਾ, ਤੈਨੂੰ ਉਸਨੇ ਪੁੱਛਣਾ ਵੀ ਨਹੀਂ। ਤੂੰ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਤੂੰ ਕਿਸ ਵਾਸਤੇ ਸੋਚ ਰਿਹਾ? ਤੂੰ ਕਹਿੰਦਾ ਮੈਨੂੰ ਆਪਣੇ ਬੱਚਿਆਂ ਦੀ ਬੜੀ ਚਿੰਤਾ ਹੈ, ਮੈਨੂੰ ਆਪਣੇ ਘਰ ਦੀ ਬੜੀ ਚਿੰਤਾ ਹੈ, ਤੈਨੂੰ ਉਹ ਦੂਰ ਤੱਕ ਲੋਕਾਂ ਦੀ ਤੂੰ ਚਿੰਤਾ ਰੱਖਦਾ, ਪਰ ਕਿੰਨੀ ਅਜੀਬ ਗੱਲ, ਤੈਨੂੰ ਆਪਣੀ ਕੋਈ ਚਿੰਤਾ ਨਹੀਂ, ਆਪਣੀ ਕੋਈ ਚਿੰਤਾ ਨਹੀਂ। ਗੁਰੂ ਤੇਰਾ ਪੁਕਾਰ ਪੁਕਾਰ ਬਾਣੀ ਚ ਕਹਿੰਦਾ, ਨਾ ਕਰ ਚਿੰਤ ਚਿੰਤਾ ਹੈ ਕਰਤੇ, ਰੱਬ ਨੂੰ ਤੇਰੀ ਚਿੰਤਾ ਹੈ, ਤੂੰ ਕਿਉਂ ਚਿੰਤਾ ਕਰਦਾ ਹੈ? ਕਾਹੇ ਸੋਚ ਕਰਾ ਰੇ ਪ੍ਰਾਣੀ, ਤੈਨੂੰ ਇੱਕ ਡਿਊਟੀ ਤੇਰੀ ਲੱਗੀ, ਉਹ ਤੂੰ ਪੂਰੀ ਨਹੀਂ ਕਰਦਾ, ਤੇਰਾ ਗੁਰੂ ਵੀ ਤੈਨੂੰ ਵਾਰ ਵਾਰ ਕਹਿੰਦਾ, ਜਿਸ ਕਾਰਜ ਲਈ ਤੂੰ ਆਇਆ ਹੈ ਉਹ ਕਰ, ਜਾ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨੈ ਨਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਤੇਰਾ ਗੁਰੂ ਵਾਰ ਵਾਰ ਕਹਿੰਦਾ, ਜਿਸ ਜਲ ਨਿਦ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤਰਾਈ, ਦੁਬਦਾ ਇਹ ਫਲ ਨਾਹੀ ਜੀਓ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਤੇਰਾ ਗੁਰੂ ਨਿਤਾ ਪ੍ਰਤੀ ਤੈਨੂੰ ਪੁਕਾਰ ਕੇ ਕਹਿੰਦਾ ਹੈ, ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤਕ ਫਕੜ ਸਮੁਖ ਦੀ ਚਲੀ ਰਹਿਣ। ਤੇਰਾ ਗੁਰੂ ਤੈਨੂੰ ਝੰਝੋੜ ਝੰਝੋੜ ਕੇ ਤੈਨੂੰ ਨਿਤਾ ਪ੍ਰਤੀ ਕਿੰਨੀ ਵਾਰ ਉਪਦੇਸ਼ ਕਰਦਾ ਹੈ, ਪਰ ਤੂੰ ਕੈਸਾ ਟੀਠ ਹੈ ਕਿ ਗੁਰੂ ਦੇ ਬਚਨਾਂ ਵੱਲ ਧਿਆਨ ਹੀ ਨਹੀਂ ਦਿੰਦਾ। ਤੇਰਾ ਗੁਰੂ ਤੈਨੂੰ ਪੁਕਾਰ ਕੇ ਇਹ ਗੱਲ ਕਹਿੰਦਾ ਹੈ ਕਿ ਲਾਹੇ ਕੋ ਤੂੰ ਠੀਲਾ ਠੀਲਾ, ਤੋਟੇ ਕੋ ਬੇਗ ਥਾਇਆ, ਜਿੱਧਰ ਘਾਟਾ ਪੈਣਾ ਬੇਗ ਦਾ ਅਰਥ ਹੈ ਜਲਦੀ, ਧਾਵਣ ਦਾ ਅਰਥ ਹੈ ਦੌੜਨਾ, ਜਿੱਧਰ ਘਾਟਾ ਪੈਣਾ ਉੱਧਰ ਤੂੰ ਬੜਾ ਦੌੜ ਕੇ ਤੇਜ਼ੀ ਨਾਲ ਜਾਂਦਾ, ਪਰ ਜਿੱਥੇ ਲਾਭ ਮਿਲਣਾ ਉੱਥੇ ਤੂੰ ਢਿੱਲਾ ਹੋ ਜਾਂਦਾ। ਬਾਣੀ ਚ ਬਚਨ ਵਾਲੇ ਨੇ, ਬੁਰੇ ਕੰਮ ਕੋ ਉੱਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ, ਜਦੋਂ ਬੁਰੇ ਕਰਮ ਕਰਨੇ ਨੇ ਉਦੋਂ ਤੂੰ ਉੱਠ ਕੇ ਜਲਦੀ ਤਿਆਰ ਹੋ ਜਾਂਦਾ, ਪਰ ਜਦੋਂ ਨਾਮ ਜਪਣ ਦਾ ਸਮਾਂ ਆਉਂਦਾ ਉਦੋਂ ਤੂੰ ਸੌ ਜਾਂਦਾ ਹੈ। ਕਹਿੰਦਾ ਮੈਨੂੰ ਨੀਂਦ ਬੜੀ ਆਉਂਦੀ, ਕੀ ਕਰੀਏ? ਤੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਵਿੱਚ ਐਸੇ ਬਚਨ ਕਹਿੰਦੇ ਨੇ ਕਿ ਕਾਹੇ ਸੋਚ ਕਰਹਿ ਰੇ ਪ੍ਰਾਣੀ, ਐ ਪ੍ਰਾਣੀ ਐ ਜੀਵ ਤੂੰ ਕਿਸ ਵਾਸਤੇ ਸੋਚਦਾ ਹੈ, ਤੇਰਾ ਤਾਂ ਇੱਕੋ ਹੀ ਕੰਮ ਹੈ, ਤੇ ਉਹ ਕੰਮ ਕੀ ਹੈ? ਅਗਲੀ ਪੰਕਤੀ ਚ ਕਹਿੰਦੇ ਹਨ,
ਜਪ ਨਾਨਕ ਪ੍ਰਭ ਅਲਖ ਵਿਡਾਣੀ।
ਆ ਤੇਰਾ ਕੰਮ ਹੈ, ਅਲਖ ਜੋ ਲਖਿਆ ਨਹੀਂ ਜਾਂਦਾ, ਜਿਸ ਨੂੰ ਜਾਣਨ ਵਾਲੇ ਵੀ ਉਸ ਨੂੰ ਜਾਣ ਨਾ ਸਕੇ, ਜੋ ਜਾਣਿਆ ਨਾ ਜਾਏ ਉਹ ਅਲਖ ਵਡਾਣੀ, ਅਸਚਰਜ ਕੌਤਕਾਂ ਕਰਨ ਵਾਲਾ ਉਹ ਐਸਾ ਪ੍ਰਭੂ ਜੋ ਹੈ, ਉਸਨੂੰ ਤੂੰ ਜਪ, ਇਹ ਤੇਰਾ ਕੰਮ ਹੈ, ਪਰ ਤੂੰ ਆਪਣੇ ਕੰਮ ਲਈ ਤਤਪਰ ਨਹੀਂ ਹੋ ਰਿਹਾ, ਆਪਣੇ ਕਾਜ ਲਈ ਤੂੰ ਢਿੱਲਾ ਹੈ। ਧੰਨ ਗੁਰੂ ਪਾਤਸ਼ਾਹ ਕਹਿੰਦੇ, ਘਰ ਕਾ ਕਾਜ ਨਾ ਜਾਣੀ ਮੂੜਾ, ਤੇ ਝੂਠੇ ਧੰਦੇ ਘਰ ਕਾ ਕਾਜ ਨਾ ਜਾਣੀ ਰੂੜਾ, ਤੇ ਝੂਠੇ ਧੰਦੇ ਰਚਿਓ ਮੂੜਾ। ਰੂੜਾ ਦਾ ਅਰਥ ਹੈ ਸੁੰਦਰ, ਜਿਹੜਾ ਆਪਣਾ ਕੰਮ ਸੁੰਦਰ ਹੈ ਚੰਗਾ ਹੈ ਉਸਨੂੰ ਇਹ ਜਾਣਦਾ ਨਹੀਂ, ਔਰ ਇਹ ਮੂਰਖ ਝੂਠੇ ਧੰਦਿਆਂ ਵਿੱਚ ਮਿਲ ਰਿਹਾ ਹੈ, ਉਹਨਾਂ ਨੂੰ ਇਹ ਠੀਕ ਸਮਝ ਬੈਠਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਜਪ ਉਸ ਈਸ਼ਵਰ ਨੂੰ ਜੋ ਅਲੱਖ ਹੈ ਅਤੇ ਵਡਾਣੀ ਅਸਚਰਜ ਕੌਤਕਾਂ ਦੇ ਕਰਨ ਵਾਲਾ ਹੈ।
ਬਾਰੰਬਾਰ ਬਾਰ ਪ੍ਰਭ ਜਪਿਆ,
ਬਾਰੰਬਾਰ ਬਾਰੰਬਾਰ ਦਾ ਅਰਥ ਵਾਰ ਵਾਰ ਮੁੜ ਮੁੜ ਕੇ, ਘੜੀ ਮੁੜੀ ਜਿਸ ਨੂੰ ਤੁਸੀਂ ਕਹਿੰਦੇ ਹੋ, ਹਰ ਸਵਾਸ ਨਾਲ ਭੋਜਨ ਕਰਦਿਆਂ, ਬਹਿੰਦਿਆਂ, ਉੱਠਦਿਆਂ, ਤੁਰਦਿਆਂ, ਫਿਰਦਿਆਂ, ਸੌਂਦਿਆਂ, ਬਾਰੰਬਾਰ ਨਿਤਾ ਪ੍ਰਤੀ ਬਾਰੰਬਾਰ ਬਾਰ ਪ੍ਰਭ ਜਪੀਏ। ਨਿਤਾ ਪ੍ਰਤੀ ਜਦੋਂ ਉਸਨੂੰ ਜਪੀਏ, ਜਪਣਾ ਕਰੀਏ, ਤੇ ਅਗਲੀ ਪੰਕਤੀ ਚ ਕਹਿ ਰਹੇ ਹਾਂ,
ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪਿਆ।
ਕਹਿੰਦੇ ਇਹ ਨਾਮ ਰੂਪੀ ਅੰਮ੍ਰਿਤ ਹੈ ਉਸਨੂੰ ਜਪਣਾ। ਜਦੋਂ ਤੂੰ ਨਾਮ ਰੂਪੀ ਅੰਮ੍ਰਿਤ ਨੂੰ ਪੀਵੇਂਗਾ, ਫਿਰ ਤੇਰਾ ਮਨ ਵੀ ਤ੍ਰਾਪ ਤ੍ਰਿਪਤ ਹੋ ਜਾਏਗਾ, ਤੇਰਾ ਤਨ ਵੀ ਤ੍ਰਿਪਤ ਹੋ ਜਾਏਗਾ। ਮਨ ਤੇ ਤਨ ਦੋਵੇਂ ਤ੍ਰਪਿਆ ਤਪਾਵੇ ਤ੍ਰਿਪਤ ਹੋ ਜਾਣਗੇ, ਰੱਜ ਜਾਣਗੇ। ਤਨ ਨੂੰ ਭੋਜਨ ਦੀ ਭੁੱਖ ਨਹੀਂ ਰਹੇਗੀ, ਉਹ ਭਜਨ ਵਿੱਚੋਂ ਆਪਣੀ ਭੁੱਖ ਪੂਰੀ ਕਰੇਗਾ। ਮਨ ਪਦਾਰਥਾਂ ਵੱਲੋਂ, ਹੋਰ ਰੰਗ ਤਮਾਸ਼ਿਆਂ ਵੱਲੋਂ ਰੱਜ ਜਾਏਗਾ, ਵਿਕਾਰਾਂ ਵੱਲੋਂ ਰੱਜ ਜਾਏਗਾ। ਤਾਂ ਨਾਮ ਰੂਪੀ ਅੰਮ੍ਰਿਤ ਨੂੰ ਪੀਣਾ ਕਰ, ਜਿਸ ਦੇ ਪੀਣ ਕਰਕੇ ਮਨ ਤੇ ਤਨ ਦੋਵੇਂ ਤ੍ਰਪ ਜਾਂਦੇ ਨੇ, ਰੱਜ ਜਾਂਦੇ ਹਨ।
ਨਾਮ ਰਤਨ ਜਿਨ ਗੁਰਮੁਖ ਪਾਇਆ।
ਨਾਮ ਈਸ਼ਵਰ ਦਾ ਇੱਕ ਰਤਨ ਹੀਰੇ ਦੀ ਤਰ੍ਹਾਂ ਹੈ, ਪਰ ਹੀਰੇ ਹਰ ਬੰਦੇ ਪਾਸ ਨਹੀਂ ਹੁੰਦੇ, ਯਾਦ ਰੱਖਿਓ। ਤੁਹਾਡੇ ਚ ਬਹੁਤ ਐਸੇ ਹੋਣਗੇ ਜਿਨ੍ਹਾਂ ਨੇ ਹੀਰੇ ਵੇਖੇ ਹੀ ਨਹੀਂ, ਉਹਨਾਂ ਨੇ ਦਰਸ਼ਨ ਹੀ ਨਹੀਂ ਕੀਤੇ ਹੀਰਾ ਕੈਸਾ ਹੁੰਦਾ। ਨਾਮ ਰਤਨ ਹੈ, ਪਰ ਸਾਰਿਆਂ ਨੂੰ ਪ੍ਰਾਪਤ ਨਹੀਂ ਹੁੰਦਾ। ਸਹਿਬ ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਚ ਕਹਿ ਰਹੇ ਨੇ ਕਿ ਨਾਮ ਰੂਪੀ ਰਤਨ ਨੂੰ ਜਿਸ ਗੁਰਮੁਖ ਨੇ ਪ੍ਰਾਪਤ ਕਰ ਲਿਆ, ਔਖਾ ਹੈ ਪ੍ਰਾਪਤ ਹੋਣਾ, ਕਿਉਂਕਿ ਰਤਨ ਰਤਨਾਂ ਦਾ ਪਾਰਖੂ ਹੋਏ ਤੇ ਤਾਂ ਹੀ ਰਤਨ ਦੀ ਕੀਮਤ ਪਾਏਗਾ, ਤੇ ਜੇ ਰਤਨ ਦਾ ਪਾਰਖੂ ਹੀ ਕੋਈ ਨਹੀਂ ਤਾਂ ਰਤਨ ਦੀ ਕੀਮਤ ਦੋ ਕੌਡੀ ਵੀ ਨਹੀਂ। ਤਾਂ ਤੁਸੀਂ ਬਾਣੀ ਪੜ੍ਹਦੇ ਹੋ, ਤੁਹਾਡੀ ਦ੍ਰਿਸ਼ਟੀ ਵਿੱਚ ਬਾਣੀ ਦਾ ਕੀ ਮੁੱਲ ਹੈ ਜਦੋਂ ਮੰਨਣੀ ਨਹੀਂ, ਬਾਣੀ ਦਾ ਮੁੱਲ ਕੀ ਰਹਿ ਗਿਆ? ਜਦੋਂ ਗੁਰੂ ਨੇ ਕਿਹਾ ਤੁਸੀਂ ਧਿਆਨ ਹੀ ਨਾ ਦਿੱਤਾ ਬਾਣੀ ਵੱਲ, ਬਾਣੀ ਦੀ ਕੀਮਤ ਕੀ ਰਹਿ ਗਈ? ਜਿਵੇਂ ਤੁਸੀਂ ਕਿਸੇ ਬੱਚੇ ਨੂੰ ਕੋਈ ਹੁਕਮ ਕਰਦੇ ਹੋ, ਅਗਰ ਉਹ ਮੰਨਦਾ ਨਹੀਂ ਤੁਹਾਡੇ ਕਹਿਣੇ ਦੀ ਕੀ ਕੀਮਤ ਹੈ? ਦੋ ਕੌਡੀ ਕੀਮਤ ਨਹੀਂ ਰਹੀ ਤੁਹਾਡੀ। ਨਾਮ ਜਿਹੜਾ ਹੈ ਇਹ ਰਤਨ ਹੈ, ਬਾਣੀ ਚ ਐਸੇ ਬਚਨ ਆਏ ਨੇ, ਅਗੁਰਬਾਣੀ ਰਤਨ ਨੇ, ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ, ਸੁਣਤ ਕਮਾਵਤ ਹੋਤ ਉਧਾਰ, ਆਪ ਤਰ੍ਹਾਂ ਲੋਕ ਹੈ ਨਿਸਤਾਰ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਣਕ ਯਤਨ ਕਰ ਹਿਰਦੇ ਰੱਖਿਆ, ਰਤਨ ਨਾ ਛਪੈ ਛਪਾਇਆ, ਹਰ ਜਸ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ, ਰਸਨਾ ਰਮਤ ਸੁਣਤ ਸੁਖ ਸਰਵਨਾ। ਐਸਾ ਰਤਨ ਹੈ ਜਦੋਂ ਇਸ ਨੂੰ ਇਸ ਦੇ ਨਾਮ ਨੂੰ ਆਪਣੀ ਰਸਨਾ ਨਾਲ ਉਚਾਰੋਗੇ, ਜਦੋਂ ਇਸ ਦੇ ਨਾਮ ਨੂੰ ਆਪਣੇ ਕੰਨਾਂ ਨਾਲ ਸੁਣੋਗੇ, ਸੁਖ ਮਿਲੇਗਾ। ਰਸਨਾ ਰਮਤ ਸੁਣਤ ਸੁਖ ਸਰਵਨਾ, ਚਿੱਤ ਚੇਤੇ ਸੁਖ ਹੋਈ, ਜਦੋਂ ਆਪਣੇ ਚਿੱਤ ਵਿੱਚ ਚੇਤੇ ਕਰੋਗੇ ਐਸੇ ਰਤਨ ਨੂੰ, ਫਿਰ ਵੀ ਸੁਖ ਹੋਏਗਾ। ਕਹੋ ਭੀਖਣ ਦੋਏ ਨੈਣ ਸੰਤੋਖ ਹੈ, ਜੈ ਦੇਖਾ ਤੈ ਸੋਈ, ਜਦੋਂ ਅੱਖਾਂ ਬੰਦ ਕਰੋਗੇ ਉਹੀ ਰਤਨ ਜਲੇ ਜਲੇ ਵਿੱਚ ਵਿਆਪਕ ਦਿਸੇਗਾ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਨਾਮ ਰਤਨ ਨੂੰ ਜਿਸ ਗੁਰਮੁਖ ਨੇ ਪ੍ਰਾਪਤ ਕਰ ਲਿਆ, ਜਿਸ ਨੂੰ ਇੱਕ ਨਾਮ ਰਤਨ ਪ੍ਰਾਪਤ ਹੋ ਗਿਆ, ਮਿਲ ਗਿਆ, ਸਾਰਿਆਂ ਨੂੰ ਮਿਲਦਾ ਹੀ ਨਹੀਂ, ਸਾਰੇ ਪ੍ਰਾਪਤ ਨਹੀਂ ਕਰ ਸਕਦੇ। ਧਨ ਸਾਰੇ ਪ੍ਰਾਪਤ ਕਰ ਸਕਦੇ ਨੇ, ਮੂਰਖਾਂ ਦੇ ਪਾਸ ਵੀ ਧਨ ਹੈ, ਮੂੜ ਤੋਂ ਮੂੜ ਬੰਦਾ ਧਨ ਪ੍ਰਾਪਤ ਕਰ ਸਕਦਾ, ਮੂਰਖ ਤੋਂ ਮੂਰਖ ਕਿਸੇ ਪਾਤੇ ਵੀ ਜਾ ਸਕਦਾ ਹੈ, ਪਰ ਨਾਮ ਸਾਰਿਆਂ ਪਾਸ ਨਹੀਂ ਹੈ। ਨਾਮ ਰੂਪੀ ਧਨ ਨੂੰ ਸਿਰ ਬਹੁਤੇ ਸਿਆਣੇ ਵੀ ਪ੍ਰਾਪਤ ਨਹੀਂ ਕਰ ਸਕਦੇ, ਮੂਰਖਾਂ ਨੂੰ ਤਾਂ ਮਿਲਣਾ ਕਿੱਥੋਂ ਬਣੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਗੁਰਮੁਖਾਂ ਨੂੰ ਪ੍ਰਾਪਤ ਹੋਇਆ, ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ ਨਾਮ ਰਤਨ ਗਿਰਜਨ ਗੁਰਮੁਖ ਪਾਇਆ। ਅਗਲੀ ਪੰਕਤੀ ਚ ਕਹਿ ਰਹੇ
ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ।
ਫਿਰ ਐਸੇ ਗੁਰਮੁਖਾਂ ਨੂੰ ਜਿਨ੍ਹਾਂ ਨੂੰ ਨਾਮ ਰੂਪੀ ਰਤਨ ਪ੍ਰਾਪਤ ਹੋਇਆ, ਉਹਨਾਂ ਨੂੰ ਹੋਰ ਕੋਈ ਦ੍ਰਿਸ਼ਟੀ ਨਹੀਂ ਆਇਆ ਉਸ ਤੋਂ ਬਿਨਾਂ, ਉਹਨਾਂ ਨੇ ਦੇਖਿਆ ਹੀ ਨਹੀਂ। ਪੜੋ ਉਹਨਾਂ ਦੀ ਬਾਣੀ, ਦੋਏ ਦੋਏ ਲੋਚਨ ਪੇਖਾ, ਹਾਂ ਹਰ ਵਿਨ ਅਵਰ ਨਾ ਦੇਖਾ, ਨੈਣ ਰਹੇ ਰੰਗ ਲਾਈ, ਅਵ ਬੇਗਲ ਕਹਿ ਨਾ ਜਾਈ, ਹਮਰਾ ਭਰਮ ਗਿਆ ਪਉ ਭਾਗਾ, ਜਬ ਰਾਮ ਨਾਮ ਮਨ ਲਾਗਾ, ਬਾਜੀ ਕਰ ਡੰਕ ਵਜਾਈ, ਸਭ ਖਲਕ ਤਮਾਸੇ ਆਈ, ਬਾਜੀ ਕਰ ਸਵੰਗ ਸਕੇਲਾ, ਆਪਣੇ ਰੰਗ ਰਵੇ ਅਕੇਲਾ, ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ। ਉਹਨਾਂ ਨੂੰ ਦਿਸਿਆ ਹੀ ਨਹੀਂ ਕੁਛ, ਜਿੱਥੇ ਦੇਖਦੇ ਨੇ ਜਲ ਥਲ ਮਈਅਲ ਪੂਰਿਆ, ਸਵਾਮੀ ਸਿਰਜਨ ਹਾਰ, ਅਣਖ ਫਾਂ ਤੋਂ ਪਸਰਿਆ, ਨਾਨਕ ਏਕੰਕਾਰ। ਉਹਨਾਂ ਨੂੰ ਇੱਕ ਹੀ ਦਿਸਦਾ ਹੈ, ਬ੍ਰਹਮ ਦੀਸ ਹੈ, ਬ੍ਰਹਮ ਸੁਣੀਏ, ਏਕ ਏਕ ਬਖਾਣੀਏ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਾ ਜਾਣੀਏ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਤਿਸ ਕਸ਼ ਕਿਸ਼ ਅਵਰ ਨਹੀਂ ਦ੍ਰਿਸ਼ਟ ਆਇਆ। ਜਿਹਨੂੰ ਨਾਮ ਰੂਪੀ ਰਤਨ ਪ੍ਰਾਪਤ ਹੋ ਗਿਆ, ਉਹਦੇ ਹੋਰ ਕੁਝ ਵੀ ਦ੍ਰਿਸ਼ਟੀ ਵਿੱਚ ਨਹੀਂ ਆਇਆ, ਉਹਨੂੰ ਈਸ਼ਵਰ ਹੀ ਦਿਸਿਆ, ਜਿੱਧਰੋਂ ਨੇ ਦੇਖਿਆ ਤੂੰ ਹੀ ਤੂੰ, ਤੂੰ ਤੋ ਕਰਤਾ ਤੂੰ ਹੁਆ, ਮਜਵੇ ਰਾਹ ਲਹੂ, ਜਬ ਆਪਾਂ ਪਰਖਾ ਮਿਟ ਗਿਆ, ਜਦ ਦੇਖਾ ਤਤ ਤੂੰ, ਜਿੱਥੇ ਵੀ ਦੇਖਿਆ ਫਿਰ ਤੂੰ ਹੀ ਦਿਸਿਆ, ਕੋਈ ਦੂਸਰਾ ਨਹੀਂ। ਅਗਲੀਆਂ ਪੰਕਤੀਆਂ ਚ ਕਹਿ ਰਹੇ
ਨਾਮ ਧਨ ਨਾਮੋ ਰੂਪ ਰੰਗ।
ਨਾਮ ਹੀ ਉਹਨਾਂ ਲਈ ਧਨ ਬਣ ਗਿਆ, ਨਾਮ ਹੀ ਉਹਨਾਂ ਲਈ ਰੂਪ ਬਣ ਗਿਆ, ਨਾਮ ਹੀ ਉਹਨਾਂ ਲਈ ਤਰ੍ਹਾਂ ਤਰ੍ਹਾਂ ਦੇ ਰੰਗ, ਤਮਾਸ਼ੇ, ਕੌਤਕ। ਨਾਮ ਹੀ ਉਹਨਾਂ ਲਈ ਪ੍ਰੇਮ ਬਣ ਗਿਆ, ਨਾਮ ਹੀ ਉਹਨਾਂ ਲਈ ਸਭ ਕੁਝ ਹੋ ਗਿਆ। ਕਹਿੰਦੇ
ਨਾਮ ਸੁਖ ਹਰ ਨਾਮ ਕਾ ਸੰਗ।
ਉਹਨਾਂ ਨੂੰ ਈਸ਼ਵਰ ਦੇ ਨਾਮ ਵਿੱਚੋਂ ਸੁਖ ਪ੍ਰਾਪਤ ਹੋਇਆ, ਇਸ ਕਰਕੇ ਉਹਨਾਂ ਨੇ ਹਰੀ ਦੇ ਨਾਮ ਦਾ ਸੰਗ ਕੀਤਾ, ਉਹਦੇ ਨਾਲ ਮਿਲ ਗਏ ਨਾਮ ਦਾ, ਨਾਮ ਉਹਨਾਂ ਦਾ ਸਾਥੀ ਹੋ ਗਿਆ, ਨਾਮ ਵਿੱਚੋਂ ਉਹਨਾਂ ਨੂੰ ਸਭ ਕੁਝ ਪ੍ਰਾਪਤ ਹੋਇਆ, ਨਾਮ ਨਾਲ ਉਹ ਜੁੜੇ, ਜੋ ਉਹਨਾਂ ਨੇ ਚਾਹਿਆ ਉਹਨਾਂ ਨੂੰ ਮਿਲ ਗਿਆ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਇਸ ਲਈ ਉਹ ਨਾਮ ਦੀ ਸੰਗਤ ਵਿੱਚ ਆ ਗਏ, ਨਾਮ ਉਹਨਾਂ ਦਾ ਸੰਗੀ ਹੋ ਗਿਆ। ਸਤਿਗੁਰ ਜੀ ਕਹਿ ਰਹੇ
ਨਾਮ ਰਸ ਜੋ ਜਨ ਤ੍ਰਿਪਤਾਨੇ।
ਜਿਹੜੇ ਵਿਅਕਤੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਪਿਆਰਿਓ, ਨਾਮ ਰੂਪੀ ਰਸ ਨਾਲ ਤ੍ਰਿਪਤ ਹੋ ਗਏ, ਰੱਜ ਗਏ, ਜਿਨ੍ਹਾਂ ਨੂੰ ਨਾਮ ਚ ਰਸ ਆ ਗਿਆ, ਪਰ ਉਹਨਾਂ ਨੇ ਨਾਮ ਰਸ ਪੀਤਾ, ਤੇ ਫਿਰ ਉਹ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਰੱਜ ਗਏ ਨਾਮ ਰਸ ਜੋ ਜਨ ਤ੍ਰਿਪਤਾਨੇ। ਅਗਲੀ ਪੰਕਤੀ ਚ ਕਹਿੰਦੇ ਹਨ
ਮਨ ਤਨ ਨਾਮ ਹੈ ਨਾਮ ਸਮਾਨੇ।
ਗੱਲ ਕੇ ਆਖੋ
ਸਤਨਾਮ ਸ੍ਰੀ
ਮਨ ਕਰਕੇ ਉਹ ਨਾਮ ਵਿੱਚ ਸਮਾ ਗਏ, ਹੁਣ ਨਾਮ ਮਨ ਵਿੱਚ ਵਸ ਗਿਆ, ਹੁਣ ਉਹ ਛੱਡਣ ਦਾ ਯਤਨ ਵੀ ਕਰਦੇ ਨੇ ਤਾਂ ਛੱਡਿਆ ਨਹੀਂ ਜਾਂਦਾ। ਬਾਣੀ ਚ ਐਸਾ ਜ਼ਿਕਰ ਆਇਆ ਹੈ ਸਹਿਜ ਸਮਾਨਾ ਭੀਤਰੇ ਛੋੜਿਆ ਨਹੀਂ ਜਾਏ, ਹੁਣ ਉਹ ਛੱਡ ਨਹੀਂ ਸਕਦੇ। ਮਨ ਕਰ ਉਹਨਾਂ ਦੇ ਮਨ ਵਿੱਚ ਨਾਮ ਸਮਾ ਗਿਆ, ਉਹ ਨਾਮ ਵਿੱਚ ਸਮਾ ਗਿਆ ਮਨ ਕਰਕੇ। ਮਨ ਤਨ ਨਾਮ ਹੈ ਨਾਮ ਸਮਾਨ ਹੈ, ਉਹ ਤਨ ਕਰਕੇ ਵੀ ਨਾਮ ਵਿੱਚ ਸਮਾਏ ਹੋਏ ਰਹਿੰਦੇ ਨੇ। ਜੋ ਈਸ਼ਵਰ ਦਾ ਹੁਕਮ ਪ੍ਰਾਪਤ ਕਰਕੇ ਗੁਰੂ ਦੇ ਹੁਕਮ ਵਿੱਚ ਉਹ ਜੋ ਕਾਰ ਕਰਦੇ ਨੇ ਉਹ ਨਾਮ ਦੇ ਨਾਲ ਜੁੜ ਕੇ ਕਰਦੇ, ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਸਤਸੰਗ ਵਿੱਚ ਜਾਂਦੇ ਨੇ, ਤਨ ਕਰਕੇ ਵੀ ਉਹ ਨਾਮ ਵਿੱਚ ਸਮਾ ਰਹੇ ਨੇ, ਮਨ ਕਰਕੇ ਵੀ ਉਹ ਨਾਮ ਵਿੱਚ ਸਮਾ ਰਹੇ ਨੇ, ਤਨ ਕਰਕੇ ਸੇਵਾ ਕਰਦੇ ਨੇ, ਮਨ ਕਰਕੇ ਸਿਮਰਨ ਕਰਦੇ ਨੇ। ਅਗਲੀਆਂ ਪੰਕਤੀਆਂ ਗੁਰਦੇਵ ਜੀ ਕਹਿੰਦੇ ਹਨ
ਉਠਤ ਬੈਠਤ ਸੋਵਤ ਨਾਮ।
ਨਾਮ ਉਹਨਾਂ ਦਾ ਵਿਵਹਾਰ ਬਣ ਗਿਆ। ਸੰਤ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣੇ ਵਾਲੇ ਮਹਾਰਾਜਾ ਪਟਿਆਲਾ ਦੇ ਘਰ ਇੱਕ ਵਾਰ ਦੀਵਾਨ ਹੋਏ, ਕਾਫੀ ਲੰਬਾ ਸਮਾਂ। ਵਿੱਚੋਂ ਇੱਕ ਵਾਰ ਘਟਨਾ ਐਸੀ ਵੀ ਵਾਪਰੀ ਕਿ ਰਾਤ ਨੂੰ ਦੀਵਾਨ ਤੋਂ ਬਾਅਦ ਗੁਰੂ ਮਹਾਰਾਜ ਦਾ ਸਰੂਪ ਸੁਖਾਸਨ ਕਰਕੇ ਸੁਖਾਸਨ ਅਸਥਾਨ ਤੇ ਸਿੰਘ ਲੈ ਕੇ ਜਾ ਰਹੇ ਸਨ ਤੇ ਰਾਜੇ ਦਾ ਸਿਰ ਨੰਗਾ ਸੀ, ਪੱਗ ਲੱਥੀ ਸੀ ਤੇ ਗੁਰੂ ਸਾਹਿਬ ਦੇ ਅੱਗੋਂ ਲੰਘਿਆ ਦੂਰੋਂ ਥੋੜਾ। ਸੋਚੋ ਉਦੋਂ ਸਿੱਖ ਕਿੰਨੀ ਕਦਰ ਕਰਦੇ ਸਨ ਗੁਰੂ ਸਾਹਿਬ ਦੀ। ਜਦੋਂ ਨੰਗੇ ਸਿਰ ਗੁਰੂ ਸਾਹਿਬ ਦੇ ਅੱਗੋਂ ਲੰਘਿਆ ਉਹ ਸਿੱਖ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਪਾਸ ਆ ਗਏ। ਕਹਿਣ ਲੱਗੇ ਮਹਾਰਾਜ ਰਾਜੇ ਦੇ ਘਰ ਅਸੀਂ ਨਹੀਂ ਰਹਿਣਾ। ਕਿਉਂ ਭਾਈ? ਮਹਾਰਾਜ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ। ਕੀ ਬੇਅਦਬੀ ਕੀਤੀ ਹੈ? ਕਹਿਣ ਲੱਗੇ ਅਸੀਂ ਸੁਖਾਸਨ ਲਈ ਸਤਿਗੁਰੂ ਪਾਤਸ਼ਾਹ ਦਾ ਸਰੂਪ ਲੈ ਕੇ ਜਾ ਰਹੇ ਸੀ ਤੇ ਰਾਜਾ ਨੰਗੇ ਸਿਰ ਅੱਗੋਂ ਦੀ ਲੰਘਿਆ। ਕਹਿਣ ਲੱਗੇ ਬੁਲਾਓ। ਰਾਜੇ ਨੂੰ ਬੁਲਾਇਆ ਗਿਆ। ਕਹਿਣ ਲੱਗੇ ਭੁਪਿੰਦਰ ਸਿੰਘ, ਅਸੀਂ ਤੈਨੂੰ ਰਾਜਾ ਨਹੀਂ ਮੰਨਦੇ। ਸਾਡੀ ਦ੍ਰਿਸ਼ਟੀ ਵਿੱਚ ਤਾਂ ਇੱਕੋ ਹੀ ਰਾਜਾ ਹੈ, ਉਹ ਹਰ ਸਮਾਨ ਨਹੀਂ ਰਾਜਾ। ਸਾਡੀ ਦ੍ਰਿਸ਼ਟੀ ਵਿੱਚ ਈਸ਼ਵਰ ਰਾਜਾ ਹੈ, ਤੂੰ ਰਾਜਾ ਨਹੀਂ। ਇੱਕ ਸਿੱਖ ਦੇ ਨਾਤੇ ਤੇਰੇ ਘਰ ਦੀਵਾਨ ਕਰ ਰਹੇ ਸਾਂ, ਪਰ ਤੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ। ਆ ਸਿੱਖ ਸੰਗਤਾਂ ਫੈਸਲਾ ਕਰ ਲਿਆ ਕਿ ਤੇਰੇ ਘਰ ਨਹੀਂ ਰਹਿਣਾ, ਅੱਜ ਤੋਂ ਕੱਲ੍ਹ ਤੋਂ ਦੀਵਾਨ ਨਹੀਂ ਹੋਣਗੇ ਤੇਰੇ ਘਰ ਵਿੱਚ, ਅਸੀਂ ਜਾ ਰਹੇ ਹਾਂ, ਹੁਣੇ ਜਾ ਰਹੇ। ਮਹਾਰਾਜ ਭੁਪਿੰਦਰ ਸਿੰਘ ਨੇ ਹੱਥ ਜੋੜ ਲਿਆ, ਮਹਾਰਾਜ ਬਖਸ਼ਿਆ ਜਾ ਸਕਦਾ ਕਿਸੇ ਤਰੀਕੇ ਨਾਲ? ਕਹਿਣ ਲੱਗੇ ਹਾਂ, ਬਖਸ਼ਿਆ ਤਾਂ ਜਾ ਸਕਦਾ। ਗੁਰੂ ਨਾਨਕ ਬਖਸ਼ਿਸ਼ਾਂ ਦਾ, ਗੁਰੂ ਨਾਨਕ ਦਾ ਦਰ ਬਖਸ਼ਿਸ਼ਾਂ ਦਾ ਦਰ ਹੈ, ਗੁਰੂ ਨਾਨਕ ਸਦਾ ਬਖਸ਼ੰਦ ਹੈ। ਮਹਾਰਾਜ ਫਿਰ ਕਿਸ ਤਰੀਕੇ ਨਾਲ ਬਖਸ਼ਿਆ ਜਾ ਸਕਦਾ? ਕਹਿੰਦੇ ਤਾਂ ਬਖਸ਼ਿਆ ਜਾ ਸਕਦਾ ਜਿੰਨੇ ਦਿਨ ਤੇਰੇ ਘਰ ਵਿੱਚ ਦੀਵਾਨ ਹੋਣੇ ਨੇ, ਤੂੰ ਅਤੇ ਤੇਰੀਆਂ ਰਾਣੀਆਂ ਸਾਰੀ ਸੰਗਤ ਦੇ ਜੂਠੇ ਬਰਤਨ ਮਾਂਜੋਗੇ। ਕਹਿਣ ਲੱਗਾ ਜੀ ਸਤਿਵਚ, ਇਹ ਗੱਲ ਮੈਨੂੰ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਪਾਸ ਰਹਿੰਦੇ ਸਨ ਬਾਬਾ ਬੱਗਾ ਸਿੰਘ ਜੀ, ਬ੍ਰਹਮ ਗਿਆਨੀ ਸਨ, ਉਹਨਾਂ ਨੇ ਮੈਨੂੰ ਇਹ ਬਚਨ ਸੁਣਾਏ। ਐਸੀ ਘਟਨਾ ਇੱਕ ਵਾਰ ਵਾਪਰੀ। ਰੱਬ ਦੇ ਪਿਆਰਿਆਂ ਲਈ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ, ਉਹਨਾਂ ਦੀ ਦ੍ਰਿਸ਼ਟੀ ਵਿੱਚ ਨਾਮ ਵਸਿਆ ਹੁੰਦਾ। ਅੰਮ੍ਰਿਤ ਵੇਲੇ ਇੱਕ ਦਿਨ ਆਪ ਜਾ ਰਹੇ ਨੇ ਤੇ ਸਾਰੇ ਸੁੱਤੇ ਨੇ, ਮਹਾਂਪੁਰਖਾਂ ਦੇ ਸਿੰਘ ਬਿਹੰਗਮ ਵੀ ਸੁੱਤੇ ਨੇ ਤੇ ਰਾਜੇ ਦੇ ਜਿਹੜੇ ਸੇਵਾਦਾਰ ਨੇ ਉਹ ਵੀ ਸੁੱਤੇ ਨੇ, ਦਰੀਆਂ ਵਿਛੀਆਂ ਨੇ ਦੀਵਾਨ ਹੋ ਕੇ ਹਟੇ, ਸਾਰੇ ਸੁੱਤੇ ਨੇ। ਅੰਮ੍ਰਿਤ ਵੇਲੇ ਮਾਰੇ ਉੱਠੇ ਤੇ ਰਾਜੇ ਨੇ ਗੜਵਾ ਚੁੱਕ ਲਿਆ, ਗੜਵਾ ਚੁੱਕ ਕੇ ਬਾਹਰ ਜਾਣ ਲੱਗੇ ਤੇ ਜਦੋਂ ਕੋਲ ਦੀ ਲੰਘੇ ਤੇ ਮਹਾਰਾਜ ਨੇ ਸਵਾਲ ਕਰ ਦਿੱਤਾ। ਕਹਿਣ ਲੱਗਾ ਮਹਾਰਾਜ ਬਈ ਇਹ ਹੁਣ ਸੁੱਤੇ ਨੇ, ਹੁਣ ਤਾਂ ਸਾਰੇ ਇੱਕੋ ਜਿਹੇ ਨੇ। ਕਹਿਣ ਲੱਗੇ ਫਰਕ ਹੈ, ਸੁੱਤਿਆਂ ਵਿੱਚ ਵੀ ਫਰਕ ਹੈ ਇਹਨਾਂ 'ਚ। ਮਹਾਰਾਜ ਸੁੱਤੇ ਤਾਂ ਸਾਰੇ, ਨੀਂਦ ਤਾਂ ਇੱਕੋ ਜਿਹੀ ਹੈ। ਕਹਿਣ ਲੱਗੇ ਨਹੀਂ ਫਰਕ ਹੈ। ਕਹਿਣ ਲੱਗੇ ਦਿਖਾਈਏ, ਦਿਖਾਓ। ਕਹਿਣ ਲੱਗੇ ਗੜਵਾ ਕਰ ਇੱਧਰ। ਗੜਵਾ ਲੈ ਲਿਆ ਹੱਥ ਵਿੱਚ ਤੇ ਕੜਵੇ 'ਚ ਹੱਥ ਪਾ ਕੇ ਪਾਣੀ ਦਾ ਚੂੜਾ ਭਰ ਕੇ ਆਪਣੇ ਬਿਆਂਗਮ ਦੇ ਉੱਤੇ ਪਾਇਆ। ਕਹਿੰਦਾ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜਪਦਾ ਉੱਠ ਖੜਿਆ। ਫਿਰ ਪਾਣੀ ਦਾ ਚੂੜਾ ਭਰਿਆ ਤੇ ਰਾਜੇ ਦੇ ਜਿਹੜੇ ਪੈ ਸੀ ਉਹਦੇ ਤੇ ਪਾਤਾ। ਕਹਿੰਦਾ ਕਿਹੜਾ ਹੋਇਆ ਮਾਰਤਾ? ਕਹਿੰਦੇ ਇੰਨਾ ਫਰਕ ਹੈ, ਇਹ ਸੁੱਤੇ ਵੀ ਨਿਰੰਕਾਰ ਨਾਲ ਜੁੜੇ ਹੋਏ ਨੇ ਤੇ ਤੇਰੇ ਜਿਹੜੇ ਸੇਵਾਦਾਰ ਨੇ ਇਹ ਨਿਰੰਕਾਰ ਨਾਲ ਨਹੀਂ ਜੁੜੇ, ਇਹ ਸੰਸਾਰ ਨਾਲ ਜੁੜੇ। ਤੋ ਰੱਬ ਦੇ ਪਿਆਰੇ ਜਿਹੜੇ ਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨਾਮ ਜਪਣ ਵਾਲੇ ਨੇ, ਨਾਮ ਵਿੱਚ ਸਮਾ ਜਾਂਦੇ ਨੇ, ਉਹਨਾਂ ਦੀ ਬਿਰਤੀ ਵਿੱਚ ਫਿਰ ਉਠਤ ਬੈਠਤ ਸੋਵਤ ਨਾਮ, ਉੱਠਦਿਆਂ ਬਹਿੰਦਿਆਂ ਸੌਂਦਿਆਂ ਸੁੱਤਿਆਂ ਵੀ ਉਹ ਨਾਮ ਹੀ ਜਪਦੇ ਹਨ। ਸੂਰਜ ਕਹਿ ਰਹੇ ਹਨ ਭਾਈ,
ਕਹੁ ਨਾਨਕ ਜਨ ਕੈ ਸਦ ਕਾਮ,
ਪਰ ਸਦਾ ਹੀ ਉਹਨਾਂ ਦਾ ਇੱਕ ਕੰਮ ਬਣ ਜਾਂਦਾ ਹੈ। ਉਹਨਾਂ ਦਾ ਧਿਆਨ ਅੱਠੇ ਪਹਿਰ ਇੱਕ ਤੇ ਲਿਵੇ, ਮੰਨਣ ਹੁਕਮ ਅਪਾਰ, ਈਸ਼ਵਰ ਨਾਲ ਜੁੜਿਆ ਰਹਿੰਦਾ ਹੈ, ਉਹਨਾਂ ਦਾ ਸਦਾ ਲਈ ਇਹ ਕੰਮ ਹੋ ਗਿਆ। ਸਗੁਰ ਪਾਤਸ਼ਾਹ ਜੀ ਕਹਿੰਦੇ ਹਨ,
ਬੋਲੋ ਜਸ ਜਿਹਾ ਦਿਨ ਰਾਤ,
ਸਾਨੂੰ ਉਪਦੇਸ਼ ਕਰ ਰਹੇ ਨੇ ਪਿਆਰਿਓ, ਜਵਾਨ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਬੋਲੋ, ਜਸ ਗਾਓ, ਦਿਨ ਰਾਤ ਉਸਦਾ ਜਸ ਕਰੋ ਈਸ਼ਵਰ ਦਾ।
ਪ੍ਰਭ ਆਪਣੇ ਜਨ ਕੀ ਨੀ ਦਾਤ,
ਫਿਰ ਪੁੱਛਿਆ ਕਿਹਦਾ ਜਸ ਕਰੀਏ? ਕਹਿੰਦੇ ਬੋਲੋ ਜਸ ਜਿਹਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀ ਦਾਤ, ਜਿਨ੍ਹਾਂ ਨੇ ਤੁਹਾਨੂੰ ਦਾਤਾਂ ਦਿੱਤੀਆਂ ਨੇ, ਉਸ ਆਪਣੇ ਪ੍ਰਭੂ ਦਾ ਜਸ ਕਰੋ। ਜਿਹਨੇ ਤੁਹਾਨੂੰ ਮਕਾਨ ਦਿੱਤੇ, ਪੁੱਤਰ ਦਿੱਤੇ, ਸਰੀਰ ਦਿੱਤਾ, ਤਨ ਦਿੱਤਾ, ਪਦਾਰਥ ਦਿੱਤੇ, ਉਹਦਾ ਦਿਨ ਰਾਤ ਜਸ ਕਰੋ। ਸਹਿਬ ਸਤਿਗੁਰੂ ਪਾਤਸ਼ਾਹ ਕਹਿ ਰਹੇ ਹਨ,
ਰਹਿ ਭਗਤ ਆਤਮ ਕਹਿ ਚਾਏ।
ਤੇ ਜਿਹੜੇ ਵਿਅਕਤੀ ਅੰਦਰੋਂ ਚਾਹ ਨਾਲ ਭਗਤੀ ਕਰਦੇ ਨੇ, ਚਾਹ ਨਾਲ ਨਾਮ ਜਪਦੇ ਨੇ, ਮੈਂ ਬਾਣੀ ਚ ਬਚਨ ਪੜ੍ਹੇ, ਅਸੀਂ ਜਪਦੇ ਹੁੰਦੇ, ਜਪਜੀ ਸਾਹਿਬ ਦਾ ਪਾਠ ਕਰੋ ਤੇ ਨਾਲ ਹੀ ਸੁਣ ਜਾਓ। ਪਰ ਸਤਿਗੁਰੂ ਪਾਤਸ਼ਾਹ ਨੇ ਬਚਨ ਕਹੇ ਨੇ, ਧਿਆਨ ਦਿਓ ਉਹਨਾਂ ਬਚਨਾਂ ਵੱਲ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਤੇ ਕਰੋ ਕਿਵੇਂ ਸਾਵਧਾਨ ਏਕਾਗਰ ਚੀਤ, ਸਾਵਧਾਨ ਹੋ ਕੇ ਉਸਤਤੀ ਕਰੋ, ਢਿੱਲੇ ਢੱਲੇ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਆਤਮਕ ਹੈ ਚਾਹੇ, ਅੰਦਰੋਂ ਚਾਹ ਨਾਲ ਭਗਤੀ ਕਰਦੇ ਨੇ, ਕਰਾ ਹੈ ਭਗਤ ਆਤਮਕ ਹੈ ਚਾਹੇ, ਅੰਦਰੋਂ ਚਾਹ ਨਾਲ ਭਗਤੀ ਕਰਦੇ ਨੇ, ਤੇ ਫਿਰ ਨਤੀਜਾ ਕੀ ਹੁੰਦਾ? ਅਗਲੀ ਭਗਤੀ ਦੱਸਦੇ ਨੇ,
ਪ੍ਰਭ ਆਪਣੇ ਸਿਉਂ ਰਹੇ ਸਮਾਏ।
ਐਸੇ ਵਿਅਕਤੀ ਫਿਰ ਪ੍ਰਭੂ ਨਾਲ ਸਮਾ ਜਾਂਦੇ ਨੇ, ਉਹਦੇ ਵਿੱਚ ਅਭੇਦ ਹੋ ਜਾਂਦੇ ਹਨ।
ਜੋ ਹੋਆ ਹੋਵਤ ਸੋ ਜਾਣਾ,
ਜੋ ਕੁਝ ਹੋਇਆ ਹੈ ਉਹ ਇਹਨੂੰ ਮੰਨ ਲੈਂਦੇ ਨੇ ਕਿ ਇਹ ਹੋਣਾ ਹੀ ਸੀ, ਉਹ ਕਦੇ ਹੋਏ ਵਿੱਚ ਕਿੰਤੂ ਨਹੀਂ ਕਰਦੇ। ਅਸੀਂ ਲੋਕ ਤਾਂ ਕਰ ਦਿੰਦੇ ਹਾਂ, ਅਸੀਂ ਕਹਿੰਦੇ ਨਹੀਂ ਸੀ ਚਾਹੀਦਾ, ਐਵੇਂ ਹੀ ਹੋ ਗਿਆ, ਕਿਸੇ ਦੇ ਪਰਿਵਾਰ ਦਾ ਕੋਈ ਜੀ ਚਲਿਆ ਜਾਏ, ਕਹਿੰਦਾ ਭਾਈ ਤੇਰੇ ਨਾਲ ਬੜਾ ਧੱਕਾ ਹੋਇਆ ਹੈ, ਨਹੀਂ ਮਰਨਾ ਚਾਹੀਦਾ ਸੀ। ਇਹਨੂੰ ਪੁੱਛੇ ਧੱਕਾ ਜਿਹੜਾ ਦੂਸਰੇ ਨਾਲ ਹੋਇਆ, ਕੱਲ੍ਹ ਤੇਰੇ ਨਾਲ ਵੀ ਹੋਣਾ। ਉਹ ਮਹਾਂਪੁਰਸ਼ ਕੋਈ ਕਿਸੇ ਦੇ ਘਰ ਗਿਆ, ਪ੍ਰਸ਼ਾਦਾ ਮੰਗਿਆ, ਮਾਈ ਪ੍ਰਸ਼ਾਦਾ ਸਿਖਾਇਆ, ਕਹਿਣ ਲੱਗੀ ਬਾਬਾ ਅਸੀਸ ਦੇ ਕੋਈ। ਕਹਿੰਦਾ ਅਸੀਸ ਤੈਨੂੰ ਕਾਹਦੀ ਦੇਵਾਂ ਭਾਈ, ਤੈਂ ਵੀ ਮਰ ਜਾਣਾ, ਤੇਰੇ ਪੁੱਤ ਵੀ ਮਰ ਜਾਣਾ, ਤੇਰੇ ਖਸਮ ਵੀ ਮਰ ਜਾਣਾ, ਮੈਂ ਵੀ ਮਰ ਜਾਣਾ। ਤਾਂ ਮਾਈ ਰੌਲਾ ਪਾਤਾ, ਰੌਲਾ ਪਾਤਾ, ਮਹੱਲਾ ਇਕੱਠਾ ਹੋ ਗਿਆ। ਮਾਈ ਸਾਧੂ ਨੂੰ ਗਾਲਾਂ ਦੇਣ ਲੱਗ ਪਈ, ਇਹ ਉਤਰਾ ਮੈਨੂੰ ਕਹਿੰਦਾ ਤੇਰੇ ਪੁੱਤ ਮਰ ਜਾਣੇ, ਤੇਰਾ ਖਸਮ ਮਰ ਜਾਣਾ, ਤੂੰ ਵੀ ਮਰ ਜਾਣਾ। ਉਹ ਲੋਕ ਕਹਿੰਦੇ ਬਾਬਾ ਜੀ ਤੁਸੀਂ ਕਿਹਾ? ਕਹਿੰਦਾ ਹਾਂ ਕਿਹਾ। ਕਹਿਣਗੇ ਕਿਉਂ ਕਿਹਾ? ਕਹਿੰਦਾ ਪਹਿਲਾਂ ਮੈਨੂੰ ਦੱਸੋ ਜਿੰਨੇ ਤੁਸੀਂ ਆਏ ਹੋ ਤੁਸੀਂ ਸਾਰਿਆਂ ਜਿਉਂਦੇ ਰਹਿਣਾ? ਕਹਿਣ ਲੱਗੇ ਨਹੀਂ ਮਰਨਾ ਤਾਂ ਸਾਰਿਆਂ ਨੇ। ਕਹਿੰਦਾ ਫਿਰ ਮੈਂ ਵੀ ਤਾਂ ਇਹੀ ਕਿਹਾ ਨਾ ਵੀ ਸਾਰਿਆਂ ਨੇ ਮਰ ਜਾਣਾ, ਤੇਰੇ ਪੁੱਤ ਨੇ ਵੀ ਮਰ ਜਾਣਾ, ਤੇਰੇ ਖਸਮ ਨੇ ਮਰ ਜਾਣਾ, ਤੂੰ ਵੀ ਮਰ ਜਾਣਾ, ਮੈਂ ਵੀ ਮਰ ਜਾਣਾ, ਮੈਂ ਕੀ ਸੀ ਇਸਦਿਆਂ ਤੈਨੂੰ ਆਏ। ਤਾਂ ਜਿਹੜੇ ਰੱਬ ਦੇ ਪਿਆਰੇ ਨੇ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਚ ਇਹ ਗੱਲ ਦੱਸਦੇ ਨੇ ਕਿ ਜੋ ਹੋਆ ਹੋਵਤ ਸੋ ਜਾਣੈ, ਜੋ ਹੋਇਆ ਹੈ ਉਹਨੂੰ ਇਹ ਕਰਕੇ ਜਾਣ ਲੈਂਦੇ ਨੇ ਕਿ ਇਹ ਹੋਣਾ ਹੀ ਸੀ, ਇਸ ਨੂੰ ਮਿਟਿਆ ਨਹੀਂ ਜਾ ਸਕਦਾ, ਲੇਖ ਨਾ ਮਿਟਾਈ ਦੇ ਸਕੀ ਜੋ ਲਿਖਿਆ ਕਰਤਾਰ। ਅਗਲੀ ਪੰਕਤੀ ਚ ਕਹਿੰਦੇ ਹਨ,
ਪ੍ਰਭ ਆਪਣੇ ਕਾ ਹੁਕਮ ਪਛਾਣੈ।
ਜੋ ਹੋਇਆ ਹੈ ਉਸ ਨੂੰ ਪ੍ਰਭੂ ਦਾ ਹੁਕਮ ਪਛਾਣਦੇ ਨੇ, ਉਹਦੇ ਹੁਕਮ ਵਿੱਚ ਹੀ ਹੋਇਆ ਹੈ, ਉਹਦੇ ਹੁਕਮ ਤੋਂ ਬਾਅਦ ਤਾਂ ਕੋਈ ਹੁੰਦਾ ਨਹੀਂ ਹੈ।
ਜਿਸ ਕੀ ਮਹਿਮਾ ਕੌਣ ਬਖਾਨੋ।
ਗੁਰੂ ਪਾਤਸ਼ਾਹ ਕਹਿੰਦੇ ਫਿਰ ਐਸੇ ਵਿਅਕਤੀਆਂ ਦੀ ਮਹਿਮਾ ਮੈਂ ਕੌਣ ਕਹਿ ਸਕਦਾ ਹਾਂ, ਜਿਹੜੇ ਅੱਠੇ ਪੈਰ ਰੱਬ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ, ਉਹਦੀ ਰਜਾ ਵਿੱਚ ਚੱਲਦੇ ਨੇ, ਉਹਦੀ ਮਹਿਮਾ ਮੈਂ ਕੌਣ ਕਹਿ ਸਕਦਾ ਹਾਂ, ਈਸ਼ਵਰ ਦੀ ਮਹਿਮਾ ਮੈਂ ਕੌਣ ਹਾਂ ਜੋ ਕਹਿ ਸਕਾਂ। ਅਗਲੀ ਪੰਕਤੀ ਚ ਕਹਿ ਰਹੇ ਹਨ,
ਜਿਸ ਕਾ ਗੁਣ ਕਹਿ ਏਕ ਨਾ ਜਾਣੋ।
ਗੁਰੂ ਪਾਤਸ਼ਾਹ ਜੀ ਕਹਿੰਦੇ ਐਸੇ ਨਾਮ ਰਸੀਆਂ ਵਿੱਚ ਇੱਕ ਗੁਣ ਵੀ ਉਹਨਾਂ ਦਾ ਮੈਂ ਨਹੀਂ ਕਹਿ ਸਕਦਾ, ਇੰਨੇ ਗੁਣ ਨੇ ਉਹਨਾਂ ਵਿੱਚ, ਇੱਕ ਗੁਣ ਦੀ ਵਿਆਖਿਆ ਵੀ ਮੈਂ ਨਹੀਂ ਕਰ ਸਕਦਾ।
ਆਠ ਪਹਿਰ ਪ੍ਰਭ ਬਸੈ ਹਜੂਰੇ।
ਐਸੇ ਨਾਮ ਸਿਮਰਨ ਕਰਨ ਵਾਲੇ ਵਿਅਕਤੀ ਅੱਠੇ ਪੈਰ ਪ੍ਰਭੂ ਦੇ ਹਜੂਰ ਉਹਦੇ ਨਾਲ ਵਸਦੇ ਹਨ।
ਕਹੋ ਨਾਨਕ ਤੇਈ ਜਨ ਪੂਰੇ।
ਸਤਿਗੁਰ ਪਾਤਸ਼ਾਹ ਜੀ ਕਹਿੰਦੇ ਭਾਈ ਫਿਰ ਐਸੇ ਬੰਦਿਆਂ ਨੂੰ, ਐਸੇ ਵਿਅਕਤੀਆਂ ਨੂੰ ਪੂਰੇ ਕਹੋ ਕਿ ਪੂਰੇ ਨੇ, ਜਿਨ੍ਹਾਂ ਨੂੰ ਦਿਨ ਰਾਤ ਦਾ ਮਿਸ਼ਰਦਾ ਨਹੀਂ ਹੈ।
ਮਨ ਮੇਰੇ ਤਿੰਨ ਕੀ ਓਟ ਲਹੇ।
ਹੈ ਮੇਰੇ ਮਨ ਐਸੇ ਵਿਅਕਤੀ ਜਿਨ੍ਹਾਂ ਨੂੰ ਰੱਬ ਨਹੀਂ ਭੁੱਲਦਾ, ਜਿਹੜੇ ਹਮੇਸ਼ਾ ਉੱਠਦਿਆਂ ਬੈਠਦਿਆਂ ਉਸਦਾ ਸਿਮਰਨ ਕਰਦੇ ਨੇ, ਤੂੰ ਉਹਨਾਂ ਦਾ ਆਸਰਾ ਲੈਣਾ ਕਰ। ਸਤਿਗੁਰੂ ਜੀ ਕਹਿ ਰਹੇ ਹਨ,
ਮਨ ਤਨ ਆਪਣਾ ਤਿੰਨ ਜਨ ਦੇਹੇ।
ਆਪਣਾ ਮਨ ਉਹਨਾਂ ਨੇ ਬਚਨਾਂ ਵਿੱਚ ਅਰਪਣ ਕਰਦੇ, ਉਹਨਾਂ ਦਾ ਬਚਨ ਮਨ ਮਨ ਕਰਕੇ ਅਤੇ ਤਨ ਉਹਨਾਂ ਦੀ ਸੇਵਾ ਵਿੱਚ ਅਰਪਣ ਕਰ। ਸਤਿਗੁਰੂ ਜੀ ਕਹਿ ਰਹੇ ਹਨ,
ਜਿਨ ਜਨ ਆਪਣਾ ਪ੍ਰਭੂ ਪਛਾਤਾ।
ਜਿਨ੍ਹਾਂ ਵਿਅਕਤੀਆਂ ਨੇ ਬੰਦਗੀ ਕਰਕੇ ਆਪਣੇ ਪ੍ਰਭੂ ਨੂੰ ਜਾਣ ਲੈਣਾ ਕੀਤਾ,
ਸੋ ਜਨ ਸਰਬ ਥੋਕ ਕਾ ਦਾਤਾ
ਐਸਾ ਵਿਅਕਤੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਸਾਰੇ ਥੋਕ ਸਾਰੇ ਪਦਾਰਥਾਂ ਦਾ ਦਾਤਾ ਦੇਣ ਵਾਲਾ ਹੈ
ਜਿਸ ਕੀ ਸਰਨ ਸਰਬ ਸੁਖ ਪਾਵੇ
ਜਿਹੜੇ ਵਿਅਕਤੀ ਉਸ ਦੀ ਸਰਨ ਵਿੱਚ ਆਉਂਦੇ ਨੇ ਉਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਤਿਸ ਕੀ ਸਰਨ ਸਰਬ ਸੁਖ ਪਾਵੇ ਉਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਸਭ ਪਾਤਸ਼ਾਹ ਜੀ ਕਹਿੰਦੇ ਹਨ
ਜਿਸ ਕਾ ਦਰਸ ਸਭ ਪਾਪ ਮਿਟਾਵੇ
ਉਹਨਾਂ ਦੇ ਦਰਸ਼ਨਾਂ ਨਾਲ ਸਾਰੇ ਪਾਪ ਮਿਟ ਜਾਂਦੇ ਹਨ ਦਰਸ਼ਨ ਵਿੱਚ ਐਸੀ ਖਿੱਚ ਹੈ ਐਸੀ ਸ਼ਕਤੀ ਹੈ ਕਿ ਜਦੋਂ ਕੋਈ ਸ਼ੁੱਧ ਭਾਵਨਾ ਨਾਲ ਐਸੇ ਵਿਅਕਤੀਆਂ ਦੇ ਦੀਦਾਰ ਕਰਨਾ ਹੈ ਤੇ ਉਹਨਾਂ ਦੇ ਸਾਰੇ ਪਾਪ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਿਟ ਜਾਂਦੇ ਹਨ ਭਾਈ
ਅਵਰ ਸਿਆਣਪ ਸਗਲੀ ਛਾੜ
ਕਹਿੰਦੇ ਹੋਰ ਸਾਰੀ ਸਿਆਣਪ ਤੂੰ ਆਪਣੀ ਛੱਡ ਦੇ ਕੋਈ ਆਪਣੀ ਸਿਆਣਪ ਵਿੱਚ ਨਾ ਵਰਤ ਸਿਆਣਪ ਛੱਡ ਕੇ ਭਾਈ ਤੂੰ ਕਰ ਕੇ ਅਗਲੀ ਪੰਕਤੀ ਦੱਸ ਦੇ
ਤਿਸ ਜਨ ਕੀ ਤੂੰ ਸੇਵਾ ਲਾਗ
ਐਸੇ ਰੱਬ ਦੇ ਪਿਆਰਿਆਂ ਦੀ ਸੇਵਾ ਵਿੱਚ ਤੂੰ ਲੱਗਣਾ ਕਰ
ਆਵਣ ਜਾਣ ਨਾ ਹੋਵੀ ਤੇਰਾ
ਉਹਦਾ ਫਲ ਕੀ ਹੋਏਗਾ ਕਿ ਸੰਸਾਰ ਤੇ ਆਉਣਾ ਜਾਣਾ ਤੇਰਾ ਮੁੱਕ ਜਾਏਗਾ ਤੈਨੂੰ ਮੁਕਤੀ ਮਿਲ ਜਾਏਗੀ
ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
ਕਹਿੰਦੇ ਐਸੇ ਵਿਅਕਤੀ ਦੇ ਪੈਰ ਉਹਦੇ ਚਰਨਾਂ ਨੂੰ ਸਦਾ ਹੀ ਪੂਜ ਉਹਦੀ ਸੇਵਾ ਕਰ ਜਿਹਦੇ ਦਰਸ਼ਨ ਕੀਤਿਆਂ ਤੇਰੇ ਪਾਪ ਮਿਟ ਜਾਣ ਜਿਹਦੇ ਦੀਦਾਰ ਕੀਤਿਆਂ ਤੇਰੇ ਆਉਣਾ ਜਾਣਾ ਮੁੱਕ ਜਾਏ ਐਸੇ ਵਿਅਕਤੀ ਦੇ ਚਰਨਾਂ ਦਾ ਸਦਾ ਹੀ ਪੁਜਾਰੀ ਬਣ ਉਹਦੇ ਚਰਨਾਂ ਦਾ ਪੌੜਾ ਬਣ ਕੇ ਉਹਨਾਂ ਨਾਲ ਲਿਪਟ ਜਾ ਫਿਰ ਤੈਨੂੰ ਸਾਰੇ ਸੁੱਖ ਮਿਲ ਜਾਣਗੇ ਇੱਥੇ ਹੀ ਸਮਾਪਤੀ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ 'ਚ ਵੱਜ ਜਾਏ ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲ ਹੋ ਸਕੇ ਗੁਰੂ ਪਿਆਰੇ ਬਾਣੀ ਦੀ ਵਿਚਾਰ ਕਰਨ ਹੋਈਆਂ ਪੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ ਸਤਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰ ਦੇਣੀਆਂ ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ 'ਚ ਵਸਾਉਣਾ ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ 'ਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।